ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ ਗੁਣ ਰਵਾ ਬਲਰਾਮ ਜੀਏ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਏ ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ ਗੁਣ ਰਵਾ ਬਲਰਾਮ ਜੀਏ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀ ਗੁਰਬਾਣੀ ਸਭ ਮੀਠੀ ਲਾਗੀ ਪਾਪ ਵਿਕਾਰ ਗਵਾਇਆ ਹਉ ਮੈਂ ਰੋਗ ਗਿਆ ਪਉ ਭਾਗਾ ਸਹਿਜ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅਨੰਦਿਨ ਸੁਖ ਬਾਣੀ ਨਿਤ ਰਲੀਆ ਨਾਨਕ ਧੁਰ ਸੰਜੋਗ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅਨੰਦਿਨ ਸੁਖ ਬਾਣੇ ਨਿਤ ਰਲੀਆ ਨਾਨਕ ਧੁਰ ਸੰਜੋਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਚਬਰ ਸ਼ਤਰ ਤਖਤ ਕੇ ਮਾਲਕ ਨਿਮਾਨਿਓ ਕੇ ਮਾਨ ਗੁਰੂ ਨਿਤਾਨਿਓ ਕੇ ਤਾਨ ਗੁਰੂ ਗੁਰੂ ਗਰੀਬ ਨਿਵਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਔਰ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਸੱਚਖੰਡ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਵਿਖੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਪਾਵਨ ਔਰ ਪਵਿੱਤਰ ਦੀਵਾਨਾਂ ਦੀਆਂ ਹਾਜ਼ਰੀਆਂ ਭਰਨਾ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਭਾਗਾਂ ਵਾਲੇ ਆ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਔਰ ਰਹਿਮਤ ਦੇ ਸਦਕਾ ਆਪਾਂ ਸਾਰਿਆਂ ਨੂੰ गुरु चरणा दे विच जुड़ बैठन दा सुभाग प्राप्त होया। इस अस्थान दी चल रही मर्यादा दे अनुसार अमृत वेले सचखंड श्री हरिमंदर साहिब विखे जदों सतगुरु गुरु ग्रंथ साहिब सच्चे पातशाह जी प्रकाशमान हो करके समूह संगत नूं खुले दर्शन दिदारे सतगुरु जी बख्शिश करदे है, ते उस वेले जो सतगुरु गुरु ग्रंथ साहिब सच्चे पातशाह जी का पवित्र मुखवाक पवित्र हुक्मनामा सतगुरु जी सानू सारियां नूं बख्शिश करदे है, उस हुक्मनामे की विचार इस अस्थान के उपर आपां गुरु कृपा दे नाल निता प्रति सांझी करदे हां। अज भी सतगुरु जी ने साडे ते बख्शिश और रहमत कीती है जो अमृत वेले सतगुरु जी ने सानू पवित्र हुक्मनामा बख्शिश कीता है। इन्हां पावन और पवित्र गुरु के बचना नूं पवित्र गुरु के शब्द नूं आपां सारिया ने गुरु चरणा दे विच बैठ के विचारना है, समझना है और नाल दी नाल कोशिश ये करनी है कि सतगुरु जी दे ये पवित्र बचन, गुरु साहिब जी का ये पवित्र शब्द, गुरु साहिब जी का ये पवित्र हुक्म साढ़े जीवन दे विच भी आ जाए। असीं गुरु की गुरबाणी नूं इकला पढ़ना ही नहीं, सतगुरु गुरु ग्रंथ साहिब जी की पवित्र बाणी नूं असीं अपने जीवन दे विच भी लागू करना, ते जदों गुरु का शब्द गुरु का बचन जीवन दे विच आ जांदा है, सतगुरु जी ने बाणी दे विच बचन कहे, मालिक जी कहिंदे सतगुर शब्द उजारो दीपा बिनस्यो अंधकार ते मंदर रतन कोठड़ी खुली अनुपा। सतगुरु गुरु नानक साहब ने बचन कहे, मालिक जी कहिंदे मत विच रतन जवाहर माणक, इस हिरदे विच इस मत विच कीमती विचारां पैदा हुंदियां, हीरियां मोतियां जवाहरातां वर्गियां, पर ये पदों पैदा कदों हुंदियां भला। सतगुरु जी ने बचन कहे जे एक गुर की सिख सुनी, जे असी गुरु दे बचना नूं हिरदे दे विच वसा लईए। आओ अज दे इन्हां पावन और पवित्र गुरु दे बचना दी पवित्र गुरु दे शब्द दी विचार दी अनमता तो पहलां कलगियां वाली सरकार अमृत के दाते सरबंसदानी साहिब सतगुरु गुरु गोबिंद सिंह साहिब सच्चे पातशाह जी दे द्वारा बख्शिश कीती हुई फतेह गज वज के प्रवान करो। कोई भी रसना वांझी ना रवे, सारे लवाओ हाजरी ते बुलाओ जी वाहिगुरु जी का खालसा वाहिगुरु जी की फतेह।
सतनाम श्री वाहे गुरु साहिब जी, राग सुरी महला चौथा, शांत कर पहला।
अज का यह पावन और पवित्र सतगुरु गुरु ग्रंथ साहिब जी का शब्द, अज का हुक्म सतगुरु गुरु ग्रंथ साहिब जी के पावन अंग 773 के उपर सुभाई मानिया, ते ए पावन पवित्र शब्द राग सूरी दे विच धन धन साहिब सतगुरु गुरु रामदास सच्चे पातशाह जी दे द्वारा उच्चारण किया होया। इस पावन पवित्र शब्द का जो स्वरूप आ वह गुरु साहब ने लिखिया भी ये छंत आ। छंत दे अर्थ आपां पंजाबी दे विच छंद पढ़ते हाँ, ते सतगुरु गुरु ग्रंथ साहिब सच्चे पातशाह जी की बाणी नूं जदों आपां विचारीए जदों आपां पढ़ीए ते गुरु ग्रंथ साहिब सच्चे पातशाह जी की बाणी दे विच सतगुरु गुरु नानक साहिब सच्चे पातशाह जी ने सत रागां दे विच टोटल 20 छंत जिहड़े ने वो उच्चारण किए ने, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਟੋਟਲ ਚਾਰ ਰਾਗਾਂ ਦੇ ਵਿੱਚ 27 ਸ਼ਬਦ ਜਿਹੜੇ ਨੇ ਉਹ ਉਚਾਰਨ ਕੀਤੇ ਨੇ। ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਬਾਣੀ ਦੇ ਵਿੱਚ 8 ਰਾਗਾਂ ਦੇ ਵਿੱਚ 36 ਸ਼ਬਦ ਔਰ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ 15 ਰਾਗਾਂ ਦੇ ਵਿੱਚ 62 ਸ਼ਬਦ ਜਿਹੜੇ ਨੇ ਉਹ ਉਚਾਰਨ ਕੀਤੇ ਨੇ। ਇਹਨਾਂ ਟੋਟਲ ਸ਼ਬਦਾਂ ਦੀ ਜਿਹੜੀ ਗਿਣਤੀ ਹੈ ਉਹ 142 ਬਣਦੀ ਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਇਹ ਜਿਹੜੇ ਸ਼ਬਦ ਨੇ ਇਹ ਗੁਰੂ ਸਾਹਿਬਾਨਾਂ ਨੇ ਉਚਾਰਨ ਕੀਤੇ ਨੇ ਅਤੇ ਦਾਸ ਥੋੜ੍ਹਾ ਜਿਹਾ ਇੱਥੇ ਜ਼ਿਕਰ ਕਰ ਦੇਵੇ। ਆਮ ਤੌਰ 'ਤੇ ਘਰਾਂ ਦੇ ਵਿੱਚ ਜਦੋਂ ਕੋਈ ਖੁਸ਼ੀ ਦਾ ਮੌਕਾ ਹੁੰਦਾ ਸੀ ਨਾ ਅਤੇ ਖੁਸ਼ੀ ਦੇ ਮੌਕੇ 'ਤੇ ਵਿਆਹ ਵੇਲੇ ਆਮ ਤੌਰ 'ਤੇ ਜਿਹੜੇ ਕੁੜਮ ਆਉਂਦੇ ਸਨ ਅਤੇ ਉਹਨਾਂ ਨੂੰ ਲੜਕੀ ਵਾਲੇ ਪਰਿਵਾਰ ਦੇ ਵੱਲੋਂ ਕੁਛ ਸਿੱਠਣੀਆਂ ਦਿੱਤੀਆਂ ਜਾਂਦੀਆਂ ਸਨ ਅਤੇ ਛੰਦ ਗਾਏ ਜਾਂਦੇ ਸਨ। ਉਹ ਇੱਕ ਦੂਜੇ ਨੂੰ ਤਾਨੇ ਮਿਹਣੇ ਜਿਹੜੇ ਦਿੱਤੇ ਜਾਂਦੇ ਸਨ ਉਹਨਾਂ ਨੂੰ ਛੰਦ ਕਿਹਾ ਜਾਂਦਾ ਸੀ। ਅਤੇ ਸਤਿਗੁਰੂ ਜੀ ਨੇ ਇਹ ਜਿਹੜੀ ਪਵਿੱਤਰ ਬਾਣੀ ਛੰਦਾਂ ਦੇ ਰੂਪ ਦੇ ਵਿੱਚ ਉਚਾਰਨ ਕੀਤੀ ਹੈ ਅਤੇ ਇਹਨੂੰ ਸਤਿਗੁਰੂ ਜੀ ਨੇ ਘਰ ਪਹਿਲੇ ਦੇ ਵਿੱਚ ਸਤਿਗੁਰੂ ਜੀ ਨੇ ਜਿਹੜਾ ਉਹ ਗਾਉਣ ਦੀ ਹਦਾਇਤ ਦਿੱਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਅਤੇ ਮਾਲਕ ਜੀ ਕਹਿਣ ਲੱਗੇ ਵੀ ਪਰਮਾਤਮਾ ਅਕਾਲ ਪੁਰਖ ਇੱਕ ਹੈ ਅਤੇ ਇਸ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਜੇ ਅਸੀਂ ਪ੍ਰਾਪਤ ਕਰਨਾ ਜਿਹੜਾ ਸਰਵ ਵਿਆਪਕ ਆ, ਇੱਕ ਦਾ ਮਤਲਬ ਹੈ ਪਰਮਾਤਮਾ ਇੱਕ ਹੈ ਅਤੇ ਓਅੰਕਾਰ ਦਾ ਮਤਲਬ ਆ ਵੀ ਜਿਹੜਾ ਸਰਵ ਵਿਆਪਕ, ਜਿਹੜਾ ਸਾਡੇ ਸਾਰਿਆਂ ਦੇ ਵਿੱਚ, ਜਿਹੜਾ ਸਾਡਾ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸ ਰਿਹਾ, ਜਿਸ ਦੀ ਮੌਜੂਦਗੀ ਹਰ ਥਾਂ 'ਤੇ ਆ। ਮਾਲਕ ਜੀ ਕਹਿੰਦੇ ਜੇ ਐਸੇ ਇੱਕ ਸਰਵ ਵਿਆਪਕ ਪਰਮਾਤਮਾ ਅਕਾਲ ਪੁਰਖ ਨੂੰ ਜੇਕਰ ਅਸੀਂ ਮਿਲਣਾ ਚਾਹੁੰਦੇ ਹਾਂ ਤੇ ਕੇਵਲ ਸਤਿਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰੂ ਦੀ ਬਖਸ਼ਿਸ਼ ਤੇ ਰਹਿਮਤ ਦੇ ਨਾਲ ਮਿਲਿਆ ਜਾ ਸਕਦਾ ਹੈ।
ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ, ਗੁਣ ਰਵਾ ਬਲਰਾਮ ਜੀਏ।
ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਤੇ ਇਸ ਸ਼ੰਤ ਦੇ 4 ਪਦੇ ਨੇ। ਪਹਿਲੇ ਪਦੇ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਜਗਿਆਸੂ ਦੇ ਦੁਆਰਾ ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਅਤੇ ਉਸ ਬੇਨਤੀ ਦੇ ਵਿੱਚ, ਉਸ ਅਰਦਾਸ ਦੇ ਵਿੱਚ ਰੱਬ ਨੂੰ ਸੰਬੋਧਨ ਹੋ ਕੇ ਇਹ ਬਚਨ ਕਹੇ ਗਏ। ਮਾਲਕ ਜੀ, ਇਹ ਪਰਮਾਤਮਾ ਜੀ, ਇਹ ਰਾਮ ਜੀ, ਸਾਡੇ 'ਤੇ ਕਿਰਪਾ ਕਰੋ ਅਤੇ ਸਾਨੂੰ ਸਤਿਗੁਰ ਪੁਰਖ ਦਾ ਮਿਲਾਪ ਜਿਹੜਾ ਹੈ ਉਹ ਬਖਸ਼ਿਸ਼ ਕਰੋ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਾਂ ਵਿਚਾਰਾਂਗੇ, ਸਮਝਾਂਗੇ, ਪੜ੍ਹਾਂਗੇ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਬੇਅੰਤ ਵਾਰ ਇਹ ਬਚਨ ਆਏ ਕਿ ਗੁਰੂ ਤੋਂ ਬਿਨਾਂ ਜੀਵਨ ਦੇ ਵਿੱਚ ਘੁੱਪ ਹਨੇਰਾ। ਸਤਿਗੁਰੂ ਜੀ ਦਾ ਪਵਿੱਤਰ ਬਚਨ ਆਪਾਂ ਸਵੇਰੇ ਆਸਾ ਜੀ ਦੀ ਵਾਰ ਦੇ ਵਿੱਚ ਪੜ੍ਹਦੇ ਹਾਂ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਜੀਵਨ ਦੇ ਵਿੱਚ ਘੁੱਪ ਹਨੇਰਾ। ਜੇਕਰ ਜੀਵਨ ਦੇ ਵਿੱਚ ਕੋਈ ਗਿਆਨ ਬਖਸ਼ ਸਕਦਾ ਹੈ, ਜੇਕਰ ਜੀਵਨ ਦੇ ਵਿੱਚ ਸਾਨੂੰ ਰੂਹਾਨੀਅਤ ਪ੍ਰਾਪਤ ਹੋ ਸਕਦੀ ਹੈ ਤੇ ਉਹ ਕੇਵਲ ਤੇ ਕੇਵਲ ਗੁਰੂ ਦੇ ਰਾਹੀਂ ਪ੍ਰਾਪਤ ਹੋ ਸਕਦੀ ਹੈ। ਇਸ ਕਰਕੇ ਇੱਕ ਅਰਦਾਸ ਕੀਤੀ ਹੈ ਜਗਿਆਸੂ ਦੇ ਦੁਆਰਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਮਾਲਕ ਜੀ ਕਿਰਪਾ ਕਰੋ, ਸਾਨੂੰ ਪੂਰੇ ਸਤਿਗੁਰੂ ਦਾ, ਸਾਨੂੰ ਸਤਿਗੁਰੂ ਪੁਰਖ ਦਾ ਜਿਹੜਾ ਉਹ ਮਿਲਾਪ ਬਖਸ਼ਿਸ਼ ਕਰੋ ਅਤੇ ਮਿਲਾਪ ਕਾਹਦੇ ਵਾਸਤੇ ਬਖਸ਼ਿਸ਼ ਕਰੋ ਇਹ ਵੀ ਅੱਗੇ ਸਤਿਗੁਰੂ ਜੀ ਨੇ ਕਿਹਾ। ਮਿਲਾਪ ਇਸ ਵਾਸਤੇ ਮੰਗਿਆ ਮਾਲਕ ਨੇ, ਕਹਿੰਦੇ ਤਾਂ ਕਿ ਮੈਂ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ, ਗੁਰੂ ਦੀ ਬਾਣੀ ਦੇ ਨਾਲ ਜੁੜ ਕੇ, ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਕਰਨਾ ਕੀ ਆ। ਕਹਿੰਦੇ ਮੈਂ ਆਪਣੇ ਔਗਣ ਨੇ ਨਾ ਜਿਹੜੇ ਉਹਨਾਂ ਨੂੰ ਵੇਚ ਦਿਆਂ। ਹੁਣ ਜਦੋਂ ਆਪਾਂ ਆਪਣੇ ਜੀਵਨ ਵੱਲੇ ਵਿਚਾਰ ਝਾਤ ਮਾਰਾਂਗੇ, ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਸਭ ਕੋ ਪੂਰਾ ਆਪੋ ਹੋਵੇ, ਘੱਟ ਨਾ ਕੋਈ ਆਖੇ। ਆਪਣੇ ਆਪ ਨੂੰ ਤਾਂ ਕੋਈ ਇਹ ਗੱਲ ਕਹਿੰਦਾ ਹੀ ਨਹੀਂ ਵੀ ਮੈਂ ਔਗਣਾਂ ਦਾ ਭਰਿਆ ਹੋਇਆ ਜਾਂ ਮੈਂ ਗਲਤੀਆਂ ਵੀ ਕਰਦਾ, ਮੈਂ ਗੁਸਤਾਖੀਆਂ ਵੀ ਕਰਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਵਿਚਾਰੋ, ਇੱਕ ਸ਼ਬਦ ਭਗਤ ਕਬੀਰ ਸਾਹਿਬ ਨੇ ਬੜਾ ਪਿਆਰਾ ਲਿਖਿਆ ਤੇ ਸਾਡੀ ਗੱਲ ਕੀਤੀ। ਜਦੋਂ ਸਾਡੀ ਗੱਲ ਕੀਤੀ ਨਾ ਤੇ ਉੱਥੇ ਸਾਡਾ ਜੀਵਨ ਜਿਹੜਾ ਇਹਨਾਂ ਭਗਤ ਕਬੀਰ ਸਾਹਿਬ ਨੇ ਸਾਡੇ ਸਾਹਮਣੇ ਰੱਖਿਆ ਤੇ ਉਹ ਸ਼ਬਦ ਬੜਾ ਪਿਆਰਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਨ ਫਲ ਪਾਇਆ। ਸਾਡੇ ਵਿੱਚ ਘਾਟਾਂ ਕੀ ਨੇ, ਸਾਡੇ ਔਗਣ ਕੀ ਨੇ, ਅਸੀਂ ਇਸ ਸੰਸਾਰ ਦੇ ਵਿੱਚ ਆ ਕੇ ਕੀਤਾ ਕੀ, ਅਸੀਂ ਛੱਡਣਾ ਕਿਹਨੂੰ ਕਿਹਨੂੰ ਹੈ। ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਨ ਫਲ ਪਾਇਆ। ਕਹਿੰਦੇ, ਭਵਨਿਧ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਰੱਬ ਦੇ ਵੱਲ ਪਰਮਾਤਮਾ ਦੇ ਵੱਲ ਸਾਡਾ ਮਨ ਲੱਗਿਆ ਹੀ ਨਹੀਂ। ਗੁਰੂ ਦੀ ਬਾਣੀ ਸਾਨੂੰ ਚੰਗੀ ਨਹੀਂ ਲੱਗੀ, ਬਚਨ ਕਹੇ, ਕਹਿੰਦੇ ਗੋਬਿੰਦ ਹਮ ਐਸੇ ਅਪਰਾਧੀ, ਅਸੀਂ ਇਹ ਅਪਰਾਧ ਕਮਾਏ ਆ, ਅਸੀਂ ਇਹ ਗੁਨਾਹ ਕੀਤੇ ਆ। ਤੇ ਸਭ ਤੋਂ ਵੱਡਾ ਗੁਨਾਹ ਪਤਾ ਕੀ ਕੀਤਾ, ਭਗਤ ਜੀ ਕਹਿੰਦੇ ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾ ਦੀਆ। ਜਿਸ ਪਰਮਾਤਮਾ ਨੇ ਆ ਸਾਨੂੰ ਸਰੀਰ ਦਿੱਤਾ, ਜਿਸ ਪਰਮਾਤਮਾ ਨੇ ਸਾਨੂੰ ਜਿੰਦ ਦਿੱਤੀ, ਕਹਿੰਦੇ ਤਿਸ ਕੀ ਭਾਓ ਭਗਤ ਨੇ ਸਾਧੀ। ਰੱਬ ਦੀ ਭਗਤੀ ਕੀਤੀ ਕੋਈ ਨਹੀਂ। ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਬੜਾ ਪਿਆਰਾ ਕਿਹਾ, ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸਮਝਾ ਰਹੇ ਨੇ, ਪ੍ਰਚਾਰ ਕਰ ਰਹੇ ਨੇ ਗੁਰੂ ਅਰਜਨ ਸਾਹਿਬ, ਵੀ ਸਾਨੂੰ ਸਾਰਿਆਂ ਨੂੰ ਪਰਮਾਤਮਾ ਅਕਾਲ ਪੁਰਖ ਦਾ ਨਾਮ ਜਪਣਾ ਚਾਹੀਦਾ। ਵਿੱਚੋਂ ਇੱਕ ਸਿੱਖ ਪੁੱਛਦਾ, ਸਿੱਖ ਕਹਿੰਦਾ, ਜੀ ਮੇਰੇ ਵਾਸਤੇ ਰੱਬ ਨੇ ਕੀ ਕੀਤਾ, ਮੈਂ ਕਿਉਂ ਰੱਬ ਦਾ ਪਰਮਾਤਮਾ ਦਾ ਨਾਮ ਜਪਾਂ। ਵੈਸੇ ਇਹ ਸਾਡੇ ਸਾਰਿਆਂ ਦੇ ਹਾਲਾਤ ਨੇ, ਇਹ ਅਵਸਥਾ ਹੈ। ਸਭ ਤੋਂ ਪਹਿਲਾਂ ਜਦੋਂ ਵੀ ਅਸੀਂ ਕੋਈ ਕੰਮ ਕਰਨਾ ਹੈ ਨਾ, ਅਸੀਂ ਇਹ ਵੇਖਦੇ ਹਾਂ ਵੀ ਇਹਦੇ ਵਿੱਚ ਮੇਰਾ ਫਾਇਦਾ ਹੈ ਕਿ ਨਹੀਂ ਹੈ। ਜੇ ਤਾਂ ਮੇਰਾ ਫਾਇਦਾ ਹੈ ਫਿਰ ਮੈਂ ਉਹ ਕੰਮ ਕਰਾਂਗਾ, ਜੇ ਮੇਰਾ ਫਾਇਦਾ ਨਹੀਂ ਨਾ ਹੈਗਾ, ਜੇ ਮੈਨੂੰ ਨਫ਼ਾ ਨਹੀਂ ਪ੍ਰਾਪਤ ਹੁੰਦਾ ਤਾਂ ਮੈਂ ਉਹ ਕੰਮ ਕਦੇ ਨਹੀਂ ਕਰਾਂਗਾ। ਕਿਉਂ, ਘਾਟੇ ਵਾਸਤੇ ਤਾਂ ਅਸੀਂ ਕੰਮ ਕਰਦੇ ਹੀ ਕੋਈ ਨਹੀਂ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਫਿਰ ਬਚਨ ਕਹੇ, ਮਾਲਕ ਜੀ ਕਹਿੰਦੇ, ਪਰਮਾਤਮਾ ਅਕਾਲ ਪੁਰਖ ਦੇ ਗੁਣ ਗਾਇਆ ਕਰ, ਰੱਬ ਦਾ ਨਾਮ ਜਪਿਆ ਕਰ, ਪਰਮਾਤਮਾ ਨੇ ਤੇ ਤੇਰੇ ਤੇ ਪਹਿਲਾਂ ਹੀ ਬੜੇ ਪਾਰ ਉਪਕਾਰ ਕੀਤੇ ਨੇ। ਬਚਨ ਕਹੇ, ਸਤਿਗੁਰੂ ਜੀ ਕਹਿੰਦੇ, ਰਮਈਆ ਕੇ ਗੁਣ, ਗੁਣ ਦਾ ਮਤਲਬ ਹੈ ਪਰ ਉਪਕਾਰ। ਇੱਕ ਹੁੰਦਾ ਗੁਣ ਸ਼ੋਭਾ ਵਡਿਆਈ ਕਰਨੀ, ਪਰਮਾਤਮਾ ਦੇ ਗੁਣ ਗਾਉਣੇ। ਆਪਾਂ ਨਹੀਂ ਬਚਨ ਅਰਥ ਵੀ ਫਲਾਨਾ ਬੰਦਾ ਗੁਣ ਨਹੀਂ ਜਾਣਦਾ, ਪਰ ਉਪਕਾਰ ਉਹ ਬੰਦਾ ਜਿਹੜਾ ਨਾ ਉਹ ਗੁਣ ਭੁਲਾ ਦਿੱਤਾ ਉਹਨੇ। ਸਤਿਗੁਰੂ ਜੀ ਨੇ ਬਚਨ ਕਹੇ, ਮਾਲਕ ਜੀ ਕਹਿੰਦੇ, ਤੂੰ ਵੀ ਅਪਰਾਧ ਕੀਤਾ, ਪਰਮਾਤਮਾ ਦੇ ਗੁਣਾਂ ਨੂੰ ਪਰ ਉਪਕਾਰਾਂ ਨੂੰ ਵਿਸਾਰ ਕੇ ਬੈਠਾ ਹੈ। ਫਿਰ ਗੁਰੂ ਸਾਹਿਬ ਨੇ ਕਿਹਾ ਵੀ ਪਰ ਉਪਕਾਰ ਕਿਹੜਾ ਕੀਤਾ। ਮਾਲਕ ਜੀ ਕਹਿੰਦੇ, ਰਮਈਆ ਕੇ ਗੁਣ ਚੇਤ ਪਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਇਹ ਰੱਬ ਨੇ ਸਾਡੇ ਤੇ ਪਰ ਉਪਕਾਰ ਕੀਤਾ। ਬਾਰ ਵਿਵਸਥਾ ਤੁਜੈ ਪਿਆਰੇ, ਦੂਧ ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉੱਪਰ ਸਾਕ ਸੈਨ ਮੁਖ ਪਿਆਓ, ਬੈਠ ਕੋ ਦੈਨ। ਤੇ ਸਤਿਗੁਰੂ ਜੀ ਕਹਿੰਦੇ, ਇਹ ਨਿਰਗੁਣ, ਇਹ ਨਿਗੁਣਾ ਮਨੁੱਖ ਹੈ, ਇਹ ਗੁਣ ਕੋਈ ਨਹੀਂ ਜਾਣਦਾ, ਗੁਣ ਕਛੂ ਨਾ ਬੁੱਝੈ। ਕਹਿੰਦੇ ਇਹ ਗੁਣ ਚੇਤੇ ਹੀ ਨਹੀਂ ਕਰਦਾ ਰੱਬ ਦੇ। ਬਖਸ਼ ਲੇਹੋ ਤੋ ਨਾਨਕ ਸੀਜੈ। ਸਤਿਗੁਰੂ ਜੀ ਨੇ ਬਚਨ ਕਹੇ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਓ ਭਗਤ ਨੇ ਸਾਧੀ। ਤੇ ਕੀਤਾ ਕੀ, ਕਹਿੰਦੇ ਪਰ ਤਨ, ਪਰਾਏ ਤਨ ਤੇ ਨਿਗਾਹ ਰਹੀ, ਪਰ ਧਨ, ਪਰ ਧਨ, ਪਰਾਏ ਧਨ ਤੇ ਨਿਗਾਹ ਰਹੀ, ਪਰਾਏ ਤਨ ਤੇ ਨਿਗਾਹ ਰਹੀ, ਪਰ ਧਨ, ਪਰ ਧਨ, ਪਰਤੀ ਨਿੰਦਾ। ਸਾਰੀ ਉਮਰ ਅਸੀਂ ਨਿੰਦਿਆ ਚੁਗਲੀ ਕਰਦੇ ਹਾਂ, ਗੁਜ਼ਾਰ ਦਿੱਤੀ, ਫਲਾਨਾ ਐਂ ਕਰਦਾ, ਉਹ ਐਂ ਕਰਦਾ, ਆਹ ਐਂ ਕਰਦਾ। ਇਹ ਨਹੀਂ ਬੰਦਾ ਵੇਖਦਾ ਵੀ ਮੈਂ ਕੀ ਕਰਦਾ। ਪਰ ਧਨ, ਪਰ ਧਨ, ਪਰਤੀ ਨਿੰਦਾ, ਪਰ ਅਪਵਾਦ ਨਾ ਛੁੱਟੇ, ਆਵਾ ਗੌਣ ਹੋਤ ਹੈ ਫੁੱਨ ਫੁੱਨ, ਇਹ ਪ੍ਰਸੰਗ ਨਾ ਟੁੱਟੇ। ਨਾਲ ਬਚਨ ਕਹੇ, ਕਹਿੰਦੇ ਜੇ ਘਰ ਕਥਾ ਹੋਤ ਹਰ ਸੰਤਨ, ਜਿੱਥੇ ਰੱਬ ਦੇ ਪਿਆਰਿਆਂ ਦੀ ਵਿਚਾਰ ਸੀ, ਜਿੱਥੇ ਗੁਰੂ ਦੀ ਸਿਵਤ ਤੇ ਸਲਾਹ, ਗੁਰੂ ਦਾ ਸ਼ਬਦ ਜਿਹੜਾ ਉਹ ਪੜ੍ਹਿਆ ਜਾ ਰਿਹਾ ਸੀ, ਜੇ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਕਹਿੰਦੇ ਉੱਥੇ ਮੇਰਾ ਮਨ ਹੀ ਕੋਈ ਨਹੀਂ ਲੱਗਿਆ, ਗੁਰਦੁਆਰੇ ਜਾਣ ਨੂੰ ਕਿੱਥੇ ਜੀ ਕਰਦਾ, ਠੇਕਿਆਂ ਤੇ ਵੇਖੋ ਸ਼ਾਮਾਂ ਨੂੰ ਲੈਣਾ ਲੱਗੀਆਂ ਹੁੰਦੀਆਂ। ਇਹ ਸੱਚਾਈ ਹੈ, ਰੱਬ ਵਾਲੇ ਪਾਸੇ, ਨਾਮ ਵਾਲੇ ਪਾਸੇ, ਸੇਵਾ ਵਾਲੇ ਪਾਸੇ, ਸਿਮਰਨ ਵਾਲੇ ਪਾਸੇ ਤੁਹਾਨੂੰ ਗਿਣਤੀ ਦੇ ਸਿੱਖ ਮਿਲਣਗੇ। ਮਾੜੇ ਕੰਮਾਂ ਵਾਲੇ ਪਾਸੇ ਕਿਧਰੇ ਨੱਚਣ ਵਾਲੇ ਲੱਗੇ ਹੋਣ, ਖਾੜਾ ਲੱਗਿਆ ਹੋਵੇ, ਵੇਖੋ ਕਿੰਨੀਆਂ ਉੱਥੇ ਲੈਣਾ ਲੱਗੀਆਂ ਹੁੰਦੀਆਂ। ਸਤਿਗੁਰੂ ਜੀ ਨੇ ਕਿਹਾ, मालिक जी कहते जे कर कथा होत हर संतन एक निमख ना कीनो मैं फेरा किथे रहा लंपट चोर दूत मतवारे अत दे निशई बंदे अत दे डिगे हुए बंदे अत दे जवारी बंदे मालिक जी कहते लंपट चोर दूत मतवारे तीन संघ सदा बसेरा मेरा ते ध्यान इथे रहा इस करके ए मेरे जीवन दे विच घाटा आ ए मेरे जीवन दे विच औगण आ भाई साहब भाई गुरदास जी ने कहा हो अपराधी गुनाहगार हो बेमुख मंदा चोर यार जवार हो ठग देश कहिंदा ए जीवन दे विच मेरे घाटा आ ते इत्थे बचन कहे बड़ा प्यारा कहिंदे मालिक जी ए परमात्मा जी ए राम जी मेरे ते एक कृपा करो मैनूं सतगुरु दा मिलाप बख्शो ताकि मैं गुरु की बाणी नाल गुरु के शब्द नाल गुरु के बचना नाल जुड़ के अपने जिहड़े जीवन दे विच मैं औगण कट्ठे करके बैठा मालिक जी उन्हां औगणा नूं मैं गुरु के चरणा दे विच जां गुरु के अगे जाके रख दिया गुरु के कोल जाके वेच दिया ते उहदे बदले मैं गुरु के कोलों शुभ गुण जिहड़े ने दया धर्म सत संतोख यह सारे दे सारे गुण ने जिहड़े ओ प्राप्त जिहड़े ने ओ करने करा
हर हर नाम त्याए गुरबाणी नित नित जवा बलराम जीए
और नाल बड़ा प्यारा वचन कहा कहिंदे मैं गुरु दे चरणा दे नाल जुड़ के परमात्मा दा नाम त्यावा जिन्हां दे पावन पवित्र स्थान ते बैठे आ ना ਸੋਢੀ ਸੁਲਤਾਨ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਜੀ ਅਤੇ ਉਹਨਾਂ ਨੇ ਆਪਣੀ ਰਸਨਾ ਦੇ ਦੁਆਰਾ ਤੁਰਕੀ ਬਾਣੀ ਦੇ ਵਿੱਚ ਇੱਕ ਬਚਨ ਬੜਾ ਪਿਆਰਾ ਕਿਹਾ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਬਚਨ ਕਹਿ ਕਹਿੰਦੇ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਆਇਆ ਹਿਰਦੇ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਦਾ ਨਾਮ ਆਇਆ ਹਿਰਦੇ ਵਿੱਚ ਰੱਬ ਦਾ ਨਾਮ ਵਸਿਆ ਪਰ ਇਹ ਰੱਬ ਦਾ ਨਾਮ ਵਸਿਆ ਪਤਾ ਕਦੋਂ ਕਹਿੰਦੇ ਜਦੋਂ ਪੂਰੇ ਗੁਰੂ ਨੇ ਮੇਰੇ ਸਿਰ 'ਤੇ ਹੱਥ ਰੱਖ ਦਿੱਤਾ ਜਦੋਂ ਪੂਰੇ ਗੁਰੂ ਦੀ ਬਖਸ਼ਿਸ਼ ਅਤੇ ਰਹਿਮਤ ਜੀਵਨ ਦੇ ਵਿੱਚ ਵਰਤੀ ਅਤੇ ਕਹਿੰਦੇ ਫਿਰ ਉਸ ਵੇਲੇ ਜਦੋਂ ਗੁਰੂ ਦੀ ਬਖਸ਼ਿਸ਼ ਅਤੇ ਰਹਿਮਤ ਜੀਵਨ ਦੇ ਵਿੱਚ ਵਰਤੀ ਨਾ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਹਾ ਮਾਲਕ ਜੀ ਕਹਿੰਦੇ ਫਿਰ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਸਾਰੇ ਦੇ ਸਾਰੇ ਪਾਪ ਜਿਹੜੇ ਉਹ ਬਖਸ਼ੇ ਗਏ ਜਿਹੜਾ ਸਿਰ 'ਤੇ ਭਾਰੀ ਕਰਜ਼ਾ ਚੜ੍ਹਿਆ ਹੋਇਆ ਸੀ ਨਾ ਗੁਨਾਹਾਂ ਦਾ ਜਿਹੜਾ ਸਿਰ 'ਤੇ ਭਾਰੀ ਕਰਜ਼ਾ ਚੜ੍ਹਿਆ ਹੋਇਆ ਸੀ ਔਗਣਾਂ ਦਾ ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜੇ ਗੁਰੂ ਨੇ ਸਮਝ ਦੇ ਦਿੱਤੀ ਜੀਵਨ ਦੀ ਜੁਗਤੀ ਗੁਰੂ ਨੇ ਦੱਸ ਦਿੱਤੀ ਸਤਿਗੁਰੂ ਦੇ ਬਚਨ ਨੇ ਮਾਲਕ ਜੀ ਕਹਿੰਦੇ ਮੇਰਾ ਹੀਰੈ ਰਤਨ ਨਾਮ ਹਰ ਵਸਿਆ ਸਾਡੇ ਹਿਰਦੇ ਵਿੱਚ ਰਤਨਾ ਵਰਗਾ ਕੀਮਤੀ ਨਾਮ ਵਸਿਆ ਮੇਰਾ ਹੀਰੈ ਰਤਨ ਨਾਮ ਹਰ ਵਸਿਆ ਕਦੋਂ ਗੁਰ ਹਾਥ ਧਰਿਓ ਮੇਰਾ ਮਾਥਾ ਤੇ ਹੋਇਆ ਪਤਾ ਕੀ ਕਹਿੰਦੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਬਖਸ਼ੇ ਗਏ ਕਲਾ ਕਲੇਸ਼ ਜੀਵਨ ਦੇ ਵਿੱਚੋਂ ਮੁੱਕ ਗਿਆ ਗੁਰ ਨਾਮ ਦਿਓ ਗੁਰੂ ਦੀ ਕਿਰਪਾ ਦੇ ਨਾਲ ਇਹ ਨਾਮ ਪ੍ਰਾਪਤ ਹੋਇਆ ਗੁਰੂ ਨੇ ਨਾਮ ਦਿੱਤਾ ਤੇ ਹੋਇਆ ਪਤਾ ਕੀ ਰਿਨ ਲਾਥਾ ਕਰਜ਼ਾ ਜਿਹੜਾ ਉਹ ਲੈ ਗਿਆ ਜੀਵਨ ਹੌਲਾ ਹੋ ਗਿਆ ਸਤਿਗੁਰੂ ਨੇ ਬਚਨ ਕਹੇ ਕਹਿੰਦੇ ਗੁਰੂ ਦੇ ਬਚਨਾਂ 'ਤੇ ਪਹਿਰਾ ਦੇ ਕੇ ਹਰ ਹਰ ਨਾਮ ਧਿਆਏ ਮੈਂ ਰੱਬ ਦਾ ਨਾਮ ਧਿਆਵਾਂ ਪਰ ਧਿਆਉਣਾ ਕਿਵੇਂ ਆ ਰੱਬ ਦਾ ਨਾਮ ਜਪਣਾ ਕਿਵੇਂ ਆ ਮਾਲਕ ਜੀ ਕਹਿੰਦੇ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ ਕਹਿੰਦੇ ਗੁਰੂ ਦੇ ਬਚਨਾਂ ਨੂੰ ਰਸ ਲੈ ਕੇ ਹਰ ਰੋਜ਼ ਹੁਣ ਕਈ ਸੱਜਣ ਨਾ ਇਹ ਸਵਾਲ ਕਰਦੇ ਆ ਕਿ ਭਾਈ ਸਾਹਿਬ ਜੀ ਸਿੱਖ ਵਾਸਤੇ ਗੁਰੂ ਦਾ ਹੁਕਮ ਆ ਵੀ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਹੈ ਔਰ ਹਰ ਰੋਜ਼ ਕਰਨਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪੰਜਾਂ ਬਾਣੀਆਂ ਦਾ ਪਾਠ ਜਿਹੜਾ ਉਹ ਅਸੀਂ ਕਰਨਾ ਸ਼ਾਮ ਨੂੰ ਵੀ ਅਸੀਂ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ ਜਿਹੜਾ ਸਿੱਖ ਵਾਸਤੇ ਜ਼ਰੂਰੀ ਹੈ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਜ਼ਰੂਰੀ ਹੈ ਹੁਣ ਕਈ ਸਵਾਲ ਕਰਦੇ ਹੈ ਵੀ ਭਾਈ ਸਾਹਿਬ ਹਰ ਰੋਜ਼ ਜਪਜੀ ਸਾਹਿਬ ਹਰ ਰੋਜ਼ ਜਾਪ ਸਾਹਿਬ ਹਰ ਰੋਜ਼ ਤਪ ਪ੍ਰਸ਼ਾਦ ਸਵਈਏ ਹਰ ਰੋਜ਼ ਚੁਪਈ ਸਾਹਿਬ ਹਰ ਰੋਜ਼ ਆਨੰਦ ਸਾਹਿਬ ਹਰ ਰੋਜ਼ ਸੋਦਰ ਰਹਿਰਾਸ ਹਰ ਰੋਜ਼ ਸੋਹਿਲਾ ਸਾਹਿਬ ਦੀ ਬਾਣੀ ਵੀ ਰੋਜ਼ ਕਿਉਂ ਅਤੇ ਸਤਿਗੁਰੂ ਨੇ ਬਚਨ ਕਹੇ ਮਾਲਕ ਜੀ ਕਹਿੰਦੇ ਗੁਰੂ ਕਿਆ ਸਿੱਖਾ ਜਦੋਂ ਤੂੰ ਰੋਜ਼ ਗੁਰੂ ਦੀ ਬਾਣੀ ਨੂੰ ਪੜ੍ਹੇਗਾ ਨਿਤ ਨਿਤ ਹਰ ਰੋਜ਼ ਗੁਰੂ ਦੀ ਬਾਣੀ ਨੂੰ ਪੜ੍ਹੇਗਾ ਅਤੇ ਤੇਰੇ ਜੀਵਨ ਦੇ ਵਿੱਚ ਖੜਾ ਬਣਿਆ ਰਹੇਗਾ ਸਾਡਾ ਸਰੀਰ ਹੈ ਨਾ ਅਤੇ ਸਾਡੇ ਸਰੀਰ ਨੂੰ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਦੋ ਟਾਈਮ ਪ੍ਰਸ਼ਾਦੇ ਦੀ ਲੋੜ ਪੈਂਦੀ ਆ ਸਾਨੂੰ ਕਿਸੇ ਨੇ ਸਵਾਲ ਕੀਤਾ ਵੀ ਸਵੇਰੇ ਪ੍ਰਸ਼ਾਦਾ ਖਾ ਛਕਿਆ ਸੀ ਸ਼ਾਮ ਨੂੰ ਕੀ ਲੋੜ ਪੈ ਗਈ ਵੀ ਉਹੀ ਤਾਂ ਪ੍ਰਸ਼ਾਦਾ ਹੈ
ਜੇ ਸਰੀਰ ਨੂੰ ਹਰਿਆ ਭਰਿਆ, ਜੇ ਤਨ ਨੂੰ ਹਰਿਆ ਭਰਿਆ, ਜੇ ਤਨ ਨੂੰ ਨਰੋਆ ਰੱਖਣਾ, ਅੰਨ ਦੀ ਜ਼ਰੂਰਤ ਆ, ਤਨ ਨੂੰ ਨਰੋਇਆ ਰੱਖਣਾ, ਭੋਜਨ ਦੀ ਜ਼ਰੂਰਤ ਆ, ਅਤੇ ਚੇਤੇ ਰੱਖਿਆ ਜੇ ਜੇ ਮਨ ਨੂੰ ਨਰੋਇਆ ਰੱਖਣਾ ਤਾਂ ਇਹਦੇ ਵਾਸਤੇ ਭਜਨ ਦੀ ਜ਼ਰੂਰਤ ਆ, ਇਹਦੇ ਵਾਸਤੇ ਬਾਣੀ ਦੀ ਜ਼ਰੂਰਤ ਆ, ਇਹਦੇ ਵਾਸਤੇ ਗਿਆਨ ਦੀ ਜ਼ਰੂਰਤ ਆ। ਅਤੇ ਸਤਿਗੁਰੂ ਨੇ ਬਚਨ ਕਹੇ, ਮੈਂ ਗੁਰੂ ਦਾ ਮਿਲਾਪ ਮੈਨੂੰ ਬਖਸ਼ੋ, ਮੈਂ ਔਗਣ ਛੱਡਦਿਆਂ ਗੁਣ ਪ੍ਰਾਪਤ ਕਰਨਾ, ਅਤੇ ਗੁਰੂ ਦੇ ਬਚਨਾਂ 'ਤੇ ਪਹਿਰਾ ਦੇ ਕੇ ਹਰ ਰੋਜ਼ ਗੁਰੂ ਦੀ ਬਾਣੀ, ਗੁਰੂ ਦੇ ਸ਼ਬਦ ਨੂੰ ਜਿਹੜਾ ਉਹ ਪੜ੍ਹਦਾ ਰਵਾਂ।
ਗੁਰਬਾਣੀ ਸਭ ਮੀਠੀ ਲਾਗੀ, ਪਾਪ ਵਿਕਾਰ ਗਵਾਇਆ।
ਮਾਲਕ ਨੇ ਬਚਨ ਕਹੇ, ਕਹਿੰਦੇ ਜਦੋਂ ਪੂਰਾ ਸਤਿਗੁਰੂ ਮਿਲ ਪਿਆ ਨਾ, ਤੇ ਪੂਰੇ ਗੁਰੂ ਦੀ ਜਿਹੜੀ ਬਾਣੀ ਸੀ, ਕਹਿੰਦੇ ਉਹ ਮਿੱਠੀ ਲੱਗੀ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਕਹਿ ਦਿਆਂ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪੂਰੇ 62 ਸਾਲ ਦੀ ਉਮਰ ਤੱਕ ਤੀਰਥ ਯਾਤਰਾ ਕਰਦੇ ਰਹੇ। ਤੀਰਥਾਂ 'ਤੇ ਜਾ ਕੇ ਜੋ ਕੁਝ ਸਨਾਤਨ ਧਰਮ ਦੇ ਧਾਰਮਿਕ ਕਰਮ ਸਨ ਕਰਦੇ ਰਹੇ। 62 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਖੰਡੂਰ ਸਾਹਿਬ ਦੀ ਧਰਤੀ 'ਤੇ ਆਏ। ਇੱਥੇ ਰਹਿ ਕੇ ਗੁਰੂ ਕੀ ਸਿੱਖੀ ਨੂੰ ਗੁਰੂ ਅਮਰਦਾਸ ਜੀ ਨੇ ਜਦੋਂ ਕਮਾਇਆ, 74 ਸਾਲ ਦੀ ਉਮਰ ਹੋ ਗਈ, ਅਤੇ ਜਦੋਂ ਪ੍ਰੀਖਿਆਵਾਂ ਦੇ ਵਿੱਚੋਂ ਪਾਸ ਹੋ ਗਏ, ਜਦੋਂ ਸੇਵਾ ਥਾਂ ਪੈ ਗਈ, ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ, ਆਪਣੀ ਜਗ੍ਹਾ 'ਤੇ ਬਿਠਾ ਦਿੱਤਾ, ਅਤੇ 74 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦਿਆਂ ਹੋਇਆਂ ਸਭ ਤੋਂ ਪਹਿਲਾਂ ਇਹ ਬਚਨ ਕਿਹਾ। ਮਾਲਕ ਜੀ ਕਹਿੰਦੇ, ਆਨੰਦ ਭਇਆ ਮੇਰੀ ਮਾਏ। ਔਰ ਚੇਤੇ ਰੱਖਿਓ, ਇਹ ਨਹੀਂ ਕਿਹਾ ਵੀ ਆਨੰਦ ਭਇਆ ਵੀ ਜਦੋਂ ਗੰਗਾ 'ਤੇ ਇਸ਼ਨਾਨ ਕਰਕੇ ਆਏ, ਇਹ ਨਹੀਂ ਕਿਹਾ ਵੀ ਆਨੰਦ ਭਇਆ ਜਦੋਂ ਪੁੰਨ 'ਤੇ ਦਾਨ ਕੀਤਾ, ਇਹ ਨਹੀਂ ਕਿਹਾ ਵੀ ਆਨੰਦ ਭਇਆ ਦੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਮਿਸ਼ਟਾਂਗ ਪਦਾਰਥ ਛਕੇ। ਗੁਰੂ ਸਾਹਿਬ ਜੀ ਕਹਿੰਦੇ, ਆਨੰਦ ਭਇਆ ਮੇਰੀ ਮਾਏ, ਕਦੋਂ? ਸਤਿਗੁਰੂ ਮੈਂ ਪਾਇਆ, ਜਦੋਂ ਗੁਰੂ ਦੀ ਸ਼ਰਨ ਵਿੱਚ ਗਏ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵੱਜੀਆਂ ਵਧਾਈਆਂ। ਹੁਣ ਮਨ ਦੇ ਵਿੱਚ ਖੁਸ਼ੀ ਅਤੇ ਖੇੜਾ ਜਿਹੜਾ ਉਹ ਆ ਗਿਆ। ਇਹ ਖੁਸ਼ੀ ਅਤੇ ਖੇੜਾ ਪਤਾ ਕਿਉਂ ਆਇਆ? ਇਹ ਖੁਸ਼ੀ ਅਤੇ ਖੇੜਾ ਤਾਂ ਆਇਆ ਜਦੋਂ ਗੁਰੂ ਦੇ ਬਚਨ ਗੁਰਬਾਣੀ ਸਦ ਮਿੱਠੀ ਲਾਗੀ। ਜਦੋਂ ਗੁਰੂ ਦੀ ਬਾਣੀ ਮਿੱਠੀ ਲੱਗਦੀ ਹੈ ਨਾ, ਜੀਵਨ ਦੇ ਵਿੱਚੋਂ ਜਿੰਨੇ ਦੇ ਜਿੰਨੇ ਕੀਤੇ ਹੋਏ ਮਾੜੇ ਕਰਮ ਨੇ, ਜੀਵਨ ਦੇ ਵਿੱਚ ਜਿਹੜੀ ਕਲਾ ਅਤੇ ਕਲੇਸ਼ ਹੈ, ਪਿਛਲੇ ਜਨਮਾਂ ਦੇ ਵਿੱਚ, ਪਿਛਲੇ ਜਨਮ ਦੇ ਵਿੱਚ ਕੀਤੇ ਹੋਏ ਸਾਰੇ ਦੇ ਸਾਰੇ ਪਾਪ ਬਖਸ਼ੇ ਜਾਂਦੇ ਨੇ। ਇੱਕ ਬੜੀ ਪਿਆਰੀ ਰੂਹ, ਘਰ ਦੇ ਵਿੱਚ ਇੱਕ ਬੱਚਾ ਪੈਦਾ ਹੋਇਆ ਜਿਸ ਦਾ ਦਾਸ ਜ਼ਿਕਰ ਕਰਨ ਲੱਗਾ ਹੈ, ਆਪ ਸਾਰਿਆਂ ਨੇ ਉਹਦਾ ਨਾਂ ਜਿਹੜਾ ਉਹ ਸਰਵਣ ਕੀਤਾ ਹੋਇਆ, ਪ੍ਰੋਫੈਸਰ ਪੂਰਨ ਸਿੰਘ। ਇੱਕ ਹੋਏ ਨੇ ਪਿੰਗਲਵਾੜੇ ਵਾਲੇ ਭਗਤ ਪੂਰਨ ਜੀ, ਉਹਨਾਂ ਦਾ ਨਹੀਂ ਜ਼ਿਕਰ ਕਰ ਰਿਹਾ, ਇੱਕ ਹੈ ਪ੍ਰੋਫੈਸਰ ਪੂਰਨ ਸਿੰਘ। ਘਰ ਦੇ ਵਿੱਚ ਔਲਾਦ ਪੈਦਾ ਹੋਈ ਅਤੇ ਮਾਂ ਬੜੀ ਭਜਨੀਕ ਹੈ, ਮਾਂ ਜਪਜੀ ਸਾਹਿਬ ਨੂੰ ਸਾਂਭ ਕੇ ਬੈਠੀ ਹੈ। ਮਾਂ ਨੇ ਜਦੋਂ ਬੱਚੇ ਨੂੰ ਦੁੱਧ ਪਿਆਉਣਾ ਨਾ, ਅਤੇ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ, ਮਾਂ ਨੇ ਜਦੋਂ ਘਰ ਦਾ ਕੰਮਕਾਰ ਕਰਨਾ ਅਤੇ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ, ਮਾਂ ਨੇ ਜਦੋਂ ਬੱਚੇ ਨੂੰ ਪ੍ਰਸ਼ਾਦਾ ਛਕਾਉਣਾ, ਅਤੇ ਮਾਂ ਦੀ ਜ਼ਬਾਨ ਦੇ ਉੱਪਰ ਜਪਜੀ ਸਾਹਿਬ ਹੈ। ਥੋੜ੍ਹਾ ਜਿਹਾ ਵੱਡਾ ਹੋਇਆ ਬੱਚਾ, ਆਪਣੇ ਸਾਥੀਆਂ ਹਾਣੀਆਂ ਦੇ ਨਾਲ ਉਹਨੇ ਖੇਡਣਾ ਸ਼ੁਰੂ ਕੀਤਾ, ਅਤੇ ਜਦੋਂ ਸਾਥੀਆਂ ਨਾਲ ਖੇਡਣ ਜਾਣਾ ਅਤੇ ਮਾਂ ਨੂੰ ਕਹਿਣਾ, ਮਾਂ ਮੈਂ ਆਪਣੇ ਮਿੱਤਰਾਂ ਨਾਲ ਖੇਡਣ ਚੱਲਿਆ, ਅਤੇ ਮਾਂ ਨੇ ਪਹਿਲਾਂ ਸਵਾਲ ਕਰਨਾ, ਪੁੱਤਰਾ ਜਪਜੀ ਸਾਹਿਬ ਦਾ ਪਾਠ ਕੀਤਾ ਜੀ? ਜੇ ਜਪਜੀ ਸਾਹਿਬ ਦਾ ਪਾਠ ਕੀਤਾ ਤਾਂ ਜਾ, ਜੇ ਨਹੀਂ ਕੀਤਾ ਤਾਂ ਰਹਿਣ ਦੇ। ਫਿਰ ਮਿੱਤਰਾਂ ਨਾਲ ਖੇਡਣ ਜਾਣਾ, ਜਪਜੀ ਸਾਹਿਬ ਦਾ ਪਾਠ ਕੀਤਾ। ਥੋੜ੍ਹਾ ਵੱਡਾ ਹੋਇਆ, ਸਕੂਲ ਜਾਣ ਤੋਂ ਪਹਿਲਾਂ ਮਾਂ ਨੇ ਆਪ ਕੋਲ ਬਿਠਾ ਕੇ ਨਿਤਨੇਮ ਕਰਨਾ, ਬੱਚੇ ਨੂੰ ਕਰਾਉਣਾ, ਜਪਜੀ ਸਾਹਿਬ ਦਾ ਪਾਠ ਕਰਾਉਣਾ। ਕਾਲਜ ਦੇ ਵਿੱਚ ਗਏ, ਜਪਜੀ ਸਾਹਿਬ ਦਾ ਪਾਠ ਮਾਂ ਨੇ ਪੁੱਤਰ ਨੂੰ ਛੱਡਣ ਨਹੀਂ ਦਿੱਤਾ। ਚੰਗੀ ਪੜ੍ਹਾਈ ਸੀ, ਗਿਆਨ ਚੰਗਾ ਸੀ, ਕਾਲਜ ਦੇ ਵਿੱਚੋਂ, ਯੂਨੀਵਰਸਿਟੀ ਦੇ ਵਿੱਚੋਂ ਸਕਾਲਰਸ਼ਿਪ ਮਿਲ ਗਈ, ਅਤੇ ਇਸ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਵਿਦੇਸ਼ ਜਪਾਨ ਦੇ ਵਿੱਚ ਜਾ ਕੇ ਪੜ੍ਹਨ ਦਾ ਮੌਕਾ ਮਿਲਿਆ। ਅੱਜ ਮਾਂ ਜਦੋਂ ਤਿਆਰੀ ਹੋ ਰਹੀ ਬੱਚੇ ਨੂੰ ਪੁੱਛਦੀ, ਪੁੱਤਰਾ ਸਾਰੇ ਦਾ ਸਾਰਾ ਸਮਾਨ ਸਾਂਭ ਲਿਆ ਜੀ? ਪੁੱਤਰ ਕਹਿੰਦਾ ਹੈ, ਪ੍ਰੋਫੈਸਰ ਪੂਨਮ ਸਿੰਘ ਜੀ ਕਹਿੰਦੇ ਜੀ ਸਾਂਭ ਲਿਆ। ਵੇਖੀ ਪੁੱਤਰਾ ਕੋਈ ਚੀਜ਼ ਰਹਿ ਨਾ ਜਾਵੇ। ਕਹਿੰਦਾ ਜੀ ਸਭ ਕੁਝ ਪਾ ਲਿਆ, ਕੱਪੜੇ ਸੰਭਾਲੇ, ਸਭ ਕੁਝ ਐ ਪੂਰੇ ਦਾ ਪੂਰਾ ਬੈਗ ਤਿਆਰ ਕਰ ਲਿਆ, ਘਰੋਂ ਤੁਰਨ ਲੱਗੇ। ਮਾਂ ਕਹਿੰਦੀ ਪੁੱਤਰਾ ਫਿਰ ਇੱਕ ਵਾਰ ਵੇਖ ਲਿਆ, ਕੁਛ ਰਹਿ ਤੇ ਨਹੀਂ ਗਿਆ? ਕਹਿੰਦਾ ਨਹੀਂ ਮਾਂ, ਮੈਂ ਸਭ ਕੁਝ ਵੇਖ ਲਿਆ, ਮੇਰੇ ਕੋਲ ਹੈ, ਕੁਛ ਰਹਿ ਕੋਈ ਨਹੀਂ ਗਿਆ। ਚਲੋ, ਮਾਂ ਇਸ ਗੱਲ ਨੂੰ ਜਾਣਦੀ ਸੀ ਵੀ ਮੇਰਾ ਪੁੱਤ ਕੁਛ ਨਾ ਕੁਛ ਭੁੱਲ ਰਿਹਾ। ਮਾਂ ਨੇ ਉਹ ਚੀਜ਼ ਆਪਣੇ ਨਾਲ ਥੈਲੇ ਦੇ ਵਿੱਚ ਲੈ ਲਈ, ਝੋਲੇ ਦੇ ਵਿੱਚ। ਸਟੇਸ਼ਨ 'ਤੇ ਗਏ, ਕਿਉਂਕਿ ਪ੍ਰਦੇਸ਼ ਜਾਣਾ ਸੀ, ਪਹਿਲਾਂ ਗੱਡੀ 'ਤੇ ਚੜ੍ਹਨਾ ਪੈਣਾ ਸੀ, ਫਿਰ ਏਅਰਪੋਰਟ 'ਤੇ ਪਹੁੰਚਣਾ ਸੀ। ਸਟੇਸ਼ਨ 'ਤੇ ਗਏ, ਸਟੇਸ਼ਨ 'ਤੇ ਮਾਂ ਪੁੱਛਦੀ, ਪੁੱਤਰਾ ਕੁਛ ਭੁੱਲਿਆ ਤੇ ਨਹੀਂ? ਕਹਿੰਦਾ ਮਾਂ ਚੰਗੀ ਤਰ੍ਹਾਂ ਮੈਂ ਆਪਣਾ ਬੈਗ ਫਰੋਲ ਲਿਆ, ਕੋਈ ਭੁੱਲਿਆ ਨਹੀਂ, ਸਭ ਕੁਝ ਪੂਰਾ ਹੈ। ਟ੍ਰੇਨ ਆ ਗਈ, ਸਟੇਸ਼ਨ 'ਤੇ ਰੁਕੀ, ਮਾਂ ਪੁੱਛਦੀ ਪੁੱਤਰਾ ਦੱਸ ਕੁਝ ਭੁੱਲਿਆ ਤੇ ਨਹੀਂ? ਹੁਣ ਖਿੱਚ ਗਿਆ, ਕਹਿੰਦਾ ਮਾਂ ਕਿੰਨੀ ਵਾਰੀ ਕਿਹਾ ਵੀ ਮੈਂ ਕੁਛ ਨਹੀਂ ਭੁੱਲਿਆ? ਮਾਂ ਕਹਿੰਦੀ ਨਹੀਂ ਪੁੱਤਰਾ, ਮੈਂ ਤੈਨੂੰ ਦੱਸਦੀ ਹਾਂ, ਜਿਹੜੀ ਚੀਜ਼ ਜ਼ਰੂਰੀ ਸੀ, ਜਿਹੜੀ ਚੀਜ਼ ਤੂੰ ਨਾਲ ਲੈ ਕੇ ਜਾਣੀ ਸੀ ਪੁੱਤਰਾ, ਉਹ ਤੂੰ ਭੁੱਲ ਗਿਆ ਆ। ਕਹਿੰਦਾ ਮਾਂ ਦੱਸ ਕੀ ਭੁੱਲ ਗਿਆ? ਮਾਂ ਨੇ ਆਪਣੇ ਝੋਲੇ ਦੇ ਵਿੱਚੋਂ ਆਪਣੇ ਕੋਲੋਂ ਗੁਰਬਾਣੀ ਦਾ ਗੁਟਕਾ ਸਾਹਿਬ ਕੱਢਿਆ, ਕਹਿੰਦੀ ਪੁੱਤਰਾ ਆਹ ਭੁੱਲ ਗਿਆ। ਪ੍ਰੋਫੈਸਰ ਪੂਰਨ ਸਿੰਘ ਨੇ ਮਾਂ ਦੇ ਕੋਲੋਂ ਉਹ ਗੁਟਕਾ ਸਾਹਿਬ ਲਿਆ, ਮੱਥੇ ਨੂੰ ਲਾਇਆ, ਟ੍ਰੇਨ 'ਤੇ ਚੜ੍ਹੇ, ਏਅਰਪੋਰਟ 'ਤੇ ਗਏ, ਅੱਗੇ ਜਾਪਾਨ ਪਹੁੰਚ ਗਏ। ਹੁਣ ਉਹ ਜਿਹੜਾ ਜਿੱਥੇ ਬਾਕੀ ਸਮਾਨ ਕੱਢਿਆ ਅਤੇ ਉਹ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਸੀ ਨਾ ਜਿਹੜਾ, ਉਹ ਵੀ ਕੱਢਿਆ ਅਤੇ ਉੱਥੇ ਲਿਜਾ ਕੇ ਰੱਖਿਆ ਅਤੇ ਧਰੇ ਦਾ ਧਰਿਆ ਪਿਆ ਰਿਹਾ। ਪੜ੍ਹਾਈ ਕੀਤੀ, ਡਿਗਰੀ ਡਿਪਲੋਮੇ ਪ੍ਰਾਪਤ ਕੀਤੇ, ਪਰ ਉਸ ਵੇਲੇ ਉਹਨਾਂ ਸਮਿਆਂ ਦੇ ਵਿੱਚ ਜਾਪਾਨ ਦੇ ਵਿੱਚ ਸਵਾਮੀ ਰਾਮ ਜੀ ਤੀਰਥ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਅਤੇ ਇਹ ਸੰਨਿਆਸੀ ਬਣ ਗਏ। ਪ੍ਰੋਫੈਸਰ ਪੂਰਨ ਸਿੰਘ ਨੇ ਸੰਨਿਆਸ ਧਾਰਨ ਕਰ ਲਿਆ। ਸਮਾਂ ਪੂਰਾ ਹੋਇਆ, ਪੜ੍ਹਾਈ ਪੂਰੀ ਹੋਈ। ਅੱਜ ਮਾਂ ਉਸੇ ਸਟੇਸ਼ਨ 'ਤੇ ਪਹੁੰਚੀ ਹੈ, ਪੁੱਤਰ ਨੇ ਵਾਪਸ ਆਉਣਾ। ਸਾਰੀਆਂ ਸਵਾਰੀਆਂ ਗੱਡੀ 'ਚੋਂ ਉੱਤਰ ਗਈਆਂ। ਮਾਂ ਵੇਖ ਰਹੀ ਹੈ ਵੀ ਜਿਹੜਾ ਪੁੱਤ ਮੈਂ ਤੋਰਿਆ ਸੀ ਉਹ ਪੁੱਤ ਗੱਡੀ 'ਚੋਂ ਉਤਰਿਆ ਨਹੀਂ। ਮਾਂ ਨੇ ਆਸੇ ਪਾਸੇ ਵੇਖਿਆ, ਪੁੱਤ ਨਜ਼ਰ ਨਹੀਂ ਆਉਂਦਾ ਅਤੇ ਮਾਂ ਬੜੀ ਨਿਰਾਸ਼ ਜੀ ਹੋ ਕੇ ਸੋਚਾਂ ਸੋਚਦੀ ਵੀ ਇੱਕ ਕੋਲ ਸਾਧੂ ਖੜ੍ਹਾ ਸੰਨਿਆਸੀ, ਅਤੇ ਉਹ ਉਸ ਮਾਂ ਨੂੰ ਵੇਖ ਕੇ ਹੱਸਦਾ ਪਿਆ ਅਤੇ ਹੱਸ ਕੇ ਕਹਿੰਦਾ ਮਾਂ ਕਿਹਨੂੰ ਉਡੀਕਦੀ ਆ? ਮਾਂ ਕਹਿੰਦੀ ਮੈਂ ਆਪਣੇ ਪੁੱਤ ਨੂੰ ਵੀ ਉਡੀਕਦੀ ਹਾਂ। ਅਤੇ ਉਹ ਸੰਨਿਆਸੀ ਕਹਿੰਦਾ ਜਿਸ ਪੁੱਤ ਨੂੰ ਤੂੰ ਉਡੀਕਦੀ ਹੈ, ਕਹਿੰਦਾ ਉਹ ਪੁੱਤ ਮੈਂ ਆ। ਅਤੇ ਜਦੋਂ ਮਾਂ ਨੇ ਉਹਦਾ ਸਰੂਪ ਵੇਖਿਆ ਨਾ, ਅੱਖਾਂ ਦੇ ਵਿੱਚ ਅੱਥਰੂ ਆ ਗਏ ਅਤੇ ਮਾਂ ਉੱਥੇ ਹੀ ਬਹਿ ਕੇ ਰੋਣ ਲੱਗ ਗਈ। ਕਹਿੰਦੀ ਕਹਿੰਦੀ ਜਿਹੜਾ ਪੁੱਤ ਮੈਂ ਭੇਜਿਆ ਸੀ ਨਾ, ਉਹ ਪੁੱਤ ਮੇਰਾ ਵਾਪਸ ਨਹੀਂ ਆਇਆ, ਤੂੰ ਕੋਈ ਹੋਰ ਹੈ, ਤੂੰ ਮੇਰਾ ਪੁੱਤ ਹੀ ਨਹੀਂ, ਛੱਡਿਆ ਹੀ ਮਾਂ, ਨਾਲ ਨਾ ਲੈ ਕੇ ਆਈ, ਅੱਖਾਂ ਵਿੱਚ ਅੱਥਰੂ ਨੇ। ਅਤੇ ਸਵਾਮੀ ਰਾਮ ਜੀ ਤੀਰਥ ਕਹਿੰਦੇ ਮਾਂ ਵੇਖ ਮੇਰਾ ਜੀਵਨ ਕਿੱਡਾ ਉੱਚਾ ਹੈ, ਤੂੰ ਰੋ ਰਹੀ ਹੈ, ਇੰਨੇ ਸਾਲਾਂ ਬਾਅਦ ਮੈਂ ਤੈਨੂੰ ਮਿਲਿਆ, ਪਰ ਮੇਰਾ ਜੀਵਨ ਵੇਖ ਕਿੰਨਾ ਉੱਚਾ, ਮੈਨੂੰ ਰੋਣ ਹੀ ਨਹੀਂ ਆਉਂਦਾ। ਮਾਂ ਕਹਿੰਦੀ ਤੂੰ ਮੇਰਾ ਪੁੱਤ ਹੀ ਨਹੀਂ। ਖੈਰ, ਇਹ ਆਪਣਾ ਪ੍ਰਚਾਰ ਕਰਦਾ ਰਿਹਾ ਸਵਾਮੀ ਰਾਮ ਜੀ ਤੀਰਥ। 1912 ਦੇ ਵਿੱਚ ਸਿਆਲਕੋਟ ਦੇ ਵਿੱਚ ਨਾ ਇੱਕ ਕਾਨਫਰੰਸ ਸੀ, ਉੱਥੇ ਵੱਖ ਵੱਖ ਵਿਦਵਾਨਾਂ ਨੂੰ ਵੱਖ ਵੱਖ ਧਰਮਾਂ ਦੇ ਨੂੰ ਸੱਦਿਆ ਗਿਆ। ਉੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਵੀ ਸੱਦਿਆ ਗਿਆ ਅਤੇ ਉੱਥੇ ਇਸ ਸਵਾਮੀ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਸੀ ਇਹਨੂੰ ਵੀ ਸੱਦਿਆ ਗਿਆ। ਦਾਸ ਸੰਖੇਪ ਦੇ ਵਿੱਚ ਬੇਨਤੀ ਕਰੇ, ਹੁਣ ਜਦੋਂ ਉੱਥੇ ਇਹਨਾਂ ਨੂੰ ਸੱਦਿਆ ਗਿਆ ਕਾਨਫਰੰਸ ਸੀ ਅਤੇ ਪ੍ਰਚਾਰਕ ਵਿਦਵਾਨ ਜ਼ਿਆਦਾ ਆ ਗਏ ਅਤੇ ਉਹਨਾਂ ਨੇ ਇਹ ਗੱਲ ਕਹੀ ਵੀ ਕਮਰੇ ਸਾਡੇ ਕੋਲ ਘੱਟ ਨੇ ਅਤੇ ਤੁਸੀਂ ਇੱਕ ਬੇਨਤੀ ਹੈ ਵੀ ਤੁਸੀਂ ਨਾ ਕਮਰੇ ਜਿਹੜੇ ਨੇ ਨਾ ਉਹ ਤੁਹਾਨੂੰ ਇੱਕ ਇੱਕ ਰੂਮ ਦੇ ਵਿੱਚ ਦੋ ਦੋ ਜਣਿਆਂ ਨੂੰ ਰਹਿਣਾ ਪੈਣਾ ਵਿਦਵਾਨਾਂ ਨੂੰ। ਕਹਿੰਦੇ ਜੀ ਠੀਕ ਹੈ। ਅਤੇ ਰੱਬ ਦਾ ਭਾਣਾ ਐਸਾ ਵਰਤਿਆ ਕਿ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਜੀ ਜਿਹੜੇ ਸੰਨਿਆਸੀ ਬਣ ਚੁੱਕੇ ਸਨ, ਇਤਫਾਕ ਸੀ ਕਿ ਇਹਨਾਂ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਨਾਲ ਰਾਤ ਕੱਟਣ ਦਾ ਮੌਕਾ ਮਿਲ ਗਿਆ, ਰਾਤ ਕੱਟਣ ਦਾ। ਅਤੇ ਜਦੋਂ ਹੁਣ ਰਾਤ ਕੱਟਣੀ ਹੈ ਅਤੇ ਹਾਸੇ ਦੇ ਵਿੱਚ ਇਹਨੇ ਗੱਲ ਕਹੀ, ਪਤਾ ਨਹੀਂ ਸਵੇਰੇ ਕੀ ਭਾਣਾ ਵਰਤ ਜਾਣਾ, ਇਹਨੇ ਇਹ ਗੱਲ ਕਹੀ ਵੀ ਖਣੀ ਮੈਂ ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਵੀ ਆਪਣੇ ਵਰਗਾ ਹੀ ਸੰਨਿਆਸੀ ਬਣਾ ਲੈਣਾ। ਰਾਤ ਸੁੱਤੇ ਗੱਲਾਂ ਬਾਤਾਂ ਹੋਈਆਂ, ਵਿਚਾਰਾਂ ਹੋਈਆਂ, ਸਵੇਰੇ ਅੰਮ੍ਰਿਤ ਵੇਲਾ ਹੋਇਆ, ਜੁੜੀ ਹੋਈ ਰੂਹ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਕੀਤੀ। ਪ੍ਰੋਫੈਸਰ ਪੂਰਨ ਸਿੰਘ ਜੀ ਇੱਥੇ ਸੁੱਤੇ ਹੈ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅੰਮ੍ਰਿਤ ਵੇਲੇ ਉੱਠੇ ਤੇ ਉੱਠ ਕੇ ਉੱਚੀ ਸੁਰ ਦੇ ਵਿੱਚ ਨਾ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ, ਇੱਕ ਓਅੰਕਾਰ। ਪ੍ਰੋਫੈਸਰ ਪੂਰਨ ਸਿੰਘ ਜੀ ਜਿਹੜੇ ਸਰਿਆਸ ਧਾਰਨ ਕਰ ਚੁੱਕੇ ਸਨ, ਕੰਨਾਂ 'ਚ ਆਵਾਜ਼ ਪਈ, ਕਹਿੰਦੇ ਇੱਕ ਓਅੰਕਾਰ। ਉਹ ਮੈਂ ਤੇ ਇਹ ਸੋਚ ਕੇ ਬੈਠਾ ਵੀ ਮੈਨੂੰ ਤੇ ਪੜ੍ਹਾਇਆ ਗਿਆ ਵੀ 33 ਕਰੋੜ ਨੇ, ਪਰ ਇੱਥੇ ਤੇ ਗੁਰੂ ਨਾਨਕ ਸਾਹਿਬ, ਕਿਉਂਕਿ ਬਚਪਨ ਦੇ ਵਿੱਚ ਪੜ੍ਹਿਆ ਹੋਇਆ ਸੀ ਇੱਕ ਪਰਮਾਤਮਾ ਇੱਕ ਹੈ, ਉਹ ਸਰਵ ਵਿਆਪਕ ਆ। ਭਾਈ ਸਾਹਿਬ ਨੇ ਪਾਠ ਕੀਤਾ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਕਿਉਂਕਿ ਹੁਣ ਵਿਦਵਾਨ ਗਿਆਨ ਰੱਖਦਾ ਸੀ ਨਾ ਪ੍ਰੋਫੈਸਰ ਪੂਰਨ ਸਿੰਘ, ਸੰਨਿਆਸ ਧਾਰਨ ਕੀਤਾ ਸੀ, ਸਮਝ ਆ ਰਹੀ ਸੀ। ਕਹਿੰਦੇ ਥਾਪਿਆ ਨਾ ਜਾਏ, ਅਸੀਂ ਤੇ ਮੂਰਤੀ ਨੂੰ ਸਥਾਪਿਤ ਕਰਦੇ ਹਾਂ, ਰੱਬ ਥਾਪਿਆ ਨਹੀਂ, ਕਿਸੇ ਦਾ ਥਾਪਿਆ ਨਹੀਂ ਜਾ ਸਕਦਾ। ਸਤ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਪੜ੍ਹਿਆ, ਪਾਤਾਲਾਂ ਪਾਤਾਲ ਲੱਖ ਆਗਾ ਸਾਇਆ ਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿ ਨਿਕਵਾਤ। ਔਰ ਚੇਤੇ ਰੱਖਿਆ ਜੇ ਇਹ ਜਿਹੜੀ ਵਿਚਾਰਧਾਰਾ, ਇਹ ਵੇਦਾਂ ਦੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੇਦ ਕਹਿੰਦੇ ਆ, ਲੱਖਾਂ ਪਤਾਲ ਨੇ ਲੱਖਾਂ ਆਕਾਸ਼ ਨੇ। ਪਾਤਾਲਾਂ ਪਾਤਾਲ ਲੱਖ ਆਗਾ ਸਾਇਆ ਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿ ਨਿਕਵਾਤ, ਸਹਿਸ 18 ਕਹਿਣ ਕਤੇਬਾਂ, 18 ਲੱਖ 18 ਹਜ਼ਾਰ ਆਲਮ ਜਿਹੜੇ ਨੇ ਉਹ ਵੀ ਕਹਿੰਦੇ ਨੇ ਸਹਿਸ 18 ਕਹਿਣ ਕਤੇਬਾਂ ਅਸਲੂ ਇੱਕ ਧਾਤ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਲੇਖਾ ਹੋਏ ਤਾਂ ਲਿਖੀਆ, ਲੇਖੇ ਹੋਏ ਵਿਨਾਸ, ਰੱਬ ਦਾ ਕੋਈ ਅੰਤ ਨਹੀਂ। ਆਖਰ ਦੇ ਵਿੱਚ ਜਪਜੀ ਸਾਹਿਬ ਦਾ ਜਦੋਂ ਸਲੋਕ ਪੜ੍ਹਿਆ, ਪਵਨ ਗੁਰੂ ਪਾਣੀ ਪਿਤਾ, ਇਹਨੂੰ ਇਹ ਸੋਚ ਰਿਹਾ ਸੀ ਵੀ ਅਸੀਂ ਤੇ ਇਹ ਵਿਚਾਰਧਾਰਾ ਬਣਾ ਕੇ ਬੈਠੇ ਹਾਂ ਵੀ ਕੁਛ ਕੇ ਆਕਾਸ਼ ਨੇ, ਕੁਛ ਕੇ ਪਤਾਲ ਨੇ, ਜਾਂ ਕੁਛ ਲੱਖਾਂ ਤੇ ਕੁਛ ਇੰਨੇ ਕੇ ਪਤਾਲ ਨੇ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ। ਜਦੋਂ ਪਵਨ ਗੁਰੂ ਪਾਣੀ ਪਿਤਾ ਪੜ੍ਹਿਆ, ਮਾਤਾ ਧਰਤ ਹੱਥ ਪੜ੍ਹਿਆ, ਜਦੋਂ ਚੰਗੀਆਂ ਆਈਆਂ ਬੁਰਿਆਈਆਂ ਵਾਲੀ ਇਹਨੇ ਵਿਚਾਰਧਾਰਾ ਸਰਵਣ ਕੀਤੀ, ਜਦੋਂ ਇਹ ਗੱਲ ਸੁਣੀ ਜਿਨ੍ਹੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਮਨ ਜਿਹੜਾ ਨਾ ਅੰਦਰੋਂ ਪਤੀਜ ਗਿਆ। ਸਵੇਰੇ ਕਾਨਫਰੰਸ ਸੀ, ਭਾਸ਼ਣ ਸਨ, ਸਾਰਿਆਂ ਨੇ ਪੜ੍ਹਿਆ ਬੋਲਿਆ, ਇਹਨੇ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਭਾਸ਼ਣ ਦਿੱਤਾ ਨਾ ਜਦੋਂ, ਤੇ ਭਾਸ਼ਣ ਦੇ ਕੇ ਭਾਈ ਸਾਹਿਬ ਭਾਈ ਵੀਰ ਸਿੰਘ ਕੋਲ ਗਏ, ਕਿਉਂਕਿ ਉਹਨਾਂ ਤੋਂ ਪ੍ਰਭਾਵਾਂ ਸੀ ਜਪਜੀ ਸਾਹਿਬ ਦਾ ਪਾਠ ਸੁਣਿਆ, ਉਮਰ ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੱਡੇ ਸਨ, ਉਹਨਾਂ ਦੇ ਕੋਲ ਜਦੋਂ ਜਾ ਕੇ ਬੈਠੇ ਨਾ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਪ੍ਰੋਫੈਸਰ ਪੂਰਨ ਸਿੰਘ ਦੇ ਸਿਰ ਦੇ ਉੱਪਰ ਐਂ ਹੱਥ ਪੇਰਿਆ ਤੇ ਇੱਕ ਗੱਲ ਕਹੀ, ਕਹਿੰਦੇ ਸਵਾਮੀ ਜੀ ਤੁਹਾਡੇ ਸਿਰ ਦੇ ਕੇਸ ਬੜੇ ਮੁਲਾਇਮ ਨੇ, ਮੈਨੂੰ ਇਉਂ ਲੱਗਦਾ ਹੈ ਵੀ ਇਹ ਜਿਹੜਾ ਤੁਹਾਡਾ ਸਿਰ, ਇਹ ਸਿਰ ਦੇ ਕੇਸ ਕਤਲ ਕਰਾਏ ਨੇ, ਕਦੇ ਇੱਥੇ ਜੂੜਾ ਹੁੰਦਾ ਸੀ, ਕਦੇ ਇਹ ਕੇਸ ਤੁਸੀਂ ਰੱਖੇ ਸਨ, ਕਿਉਂਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੜੀ ਪਹੁੰਚੀ ਹੋਈ ਰੂਹ ਨੇ। ਜਦੋਂ ਇਹ ਗੱਲ ਕਹੀ ਤੇ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਸੰਨਿਆਸੀ ਸੀ, ਭਾਈ ਵੀਰ ਸਿੰਘ ਜੀ ਦੇ ਚਰਨਾਂ ਦੇ ਵਿੱਚ ਪੈ ਬਹਿ ਕੇ ਡਿੱਗ ਕੇ ਰੋਣ ਲੱਗ ਗਿਆ, ਫੁੱਟ ਫੁੱਟ ਕੇ ਰੋਇਆ ਤੇ ਰੋ ਕੇ ਇੱਕ ਗੱਲ ਕਹਿੰਦਾ, ਭਾਈ ਸਾਹਿਬ ਸਵੇਰੇ ਜਦੋਂ ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੋ ਨਾ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਐਸੀ ਮੇਰੇ ਜੀਵਨ ਦੇ ਵਿੱਚ ਵਰਤੀ, ਮੇਰੀ ਮਾਂ ਮੈਨੂੰ ਬਚਪਨ ਤੋਂ ਕਹਿੰਦੀ ਸੀ ਪੁੱਤਰਾ ਜਪਜੀ ਸਾਹਿਬ ਸੰਭਾਲ, ਜਪਜੀ ਸਾਹਿਬ ਸੰਭਾਲ, ਅੱਜ ਮੈਨੂੰ ਸਮਝ ਆਈ ਹੈ। ਮੇਰੀ ਮਾਂ ਇਹ ਨਹੀਂ ਸੀ ਕਹਿੰਦੀ ਜਪਜੀ ਸਾਹਿਬ ਸੰਭਾਲ, ਮੇਰੀ ਮਾਂ ਇਹ ਗੱਲ ਕਹਿੰਦੀ ਸੀ ਕਿ ਮੇਰੇ ਪੁੱਤਰ ਨੂੰ ਜਪਜੀ ਸਾਹਿਬ ਸੰਭਾਲ ਲਵੇ, ਅੱਜ ਮੈਨੂੰ ਜਪਜੀ ਸਾਹਿਬ ਨੇ ਸੰਭਾਲ ਲਿਆ। ਅੱਜ ਮੈਂ ਮਾਂ ਨੂੰ ਕਹਿੰਦਾ ਮਾਂ ਆ ਕਦੇ ਉਸੇ ਸਟੇਸ਼ਨ ਤੇ ਮੈਂ ਆ ਕੇ ਤੈਨੂੰ ਮਿਲਣਾ ਚਾਹੁੰਦਾ, ਆ ਤੂੰ ਕਹਿੰਦੀ ਸੀ ਮੇਰਾ ਪੁੱਤ ਨਹੀਂ ਵਾਪਸ ਆਇਆ, ਮਾਂ ਉਸੇ ਸਟੇਸ਼ਨ ਤੇ ਆ, ਅੱਜ ਤੇਰਾ ਪੂਰਨ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੁੱਤਰ ਬਣ ਕੇ ਤੈਨੂੰ ਉੱਥੇ ਆ ਕੇ ਮਿਲਣਾ ਚਾਹੁੰਦਾ। ਇਹ ਹੈ ਗੁਰਬਾਣੀ ਸਦ ਮਿੱਠੀ ਲੱਗੀ, ਜਦੋਂ ਗੁਰੂ ਦੀ ਬਾਣੀ ਮਿੱਠੀ ਲੱਗਦੀ ਆ, ਕੰਨਾਂ ਦੇ ਵਿੱਚ ਹਿਰਦੇ ਦੇ ਵਿੱਚ ਗਿਆਨ ਪ੍ਰਾਪਤ ਹੁੰਦਾ ਆ, ਫਿਰ ਕੀ ਹੈ ਪਾਪ ਵਿਕਾਰ ਗਵਾਇਆ, ਉਹੀ ਜਿਹੜਾ ਕਦੇ ਸੰਨਿਆਸੀ ਬਣ ਗਿਆ ਸੀ ਪ੍ਰੋਫੈਸਰ ਪੂਰਨ ਸਿੰਘ ਹੋ ਕੇ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਕਾ ਬਹੁਤ ਪਹੁੰਚਿਆ ਹੋਇਆ, ਗੁਰੂ ਕਾ ਸਿੱਖ ਹੋ ਨਿਬੜਿਆ। ਇਹ ਹੈ ਜੀਵਨ ਦੇ ਵਿੱਚੋਂ ਮਾੜੀਆਂ ਸੋਚਾਂ ਸਾਰੀਆਂ ਦੀਆਂ ਸਹਿਰੀਆਂ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਨਿਕਲ ਜਾਂਦੀਆਂ। ਜਦੋਂ ਗੁਰੂ ਦੀ ਬਾਣੀ ਹਿਰਦੇ ਨੂੰ ਮਿੱਠੀ ਲੱਗਦੀ ਆ, ਜਦੋਂ ਜੀਵਨ ਦੇ ਵਿੱਚ ਆਉਂਦੀ ਹੈ,
ਹਉ ਮੈਂ ਰੋਗ ਗਿਆ ਪਉ ਭਾਗਾ, ਸਹਿਜ ਸਹਿਜ ਮਿਲਾਇਆ।
ਮਾਲਕ ਨੇ ਬਚਨ ਕਹੇ, ਮਾਲਕ ਜੀ ਕਹਿੰਦੇ ਜਦੋਂ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਆ ਗਿਆ ਤੇ ਜੀਵਨ ਦੇ ਵਿੱਚ ਹੰਕਾਰ ਨਹੀਂ ਰਿਹਾ, ਕਿਉਂਕਿ ਹੰਕਾਰ ਹੀ ਤੇ ਹੈ ਜਿਹੜਾ ਦੁਬਧਾ ਪਾਉਂਦਾ, ਜਿਹੜਾ ਪਰਮਾਤਮਾ ਨਾਲੋਂ ਦੂਰ ਕਰਦਾ। ਮਾਲਕ ਦੇ ਬਚਨ ਕਹੇ। ਜਦੋਂ ਹੋਮੇ ਦਾ ਰੋਗ ਚਲਿਆ ਗਿਆ ਤੇ ਫਿਰ ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਲੀਨਤਾ ਪ੍ਰਾਪਤ ਹੋਈ ਹੈ।
ਆਇਆ ਸੇਜੇ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ।
ਹੁਣ ਜਦੋਂ ਗੁਰੂ ਦੀ ਕਿਰਪਾ ਨਾਲ ਜੀਵਨ ਦੇ ਵਿੱਚ ਗਿਆਨ ਆਇਆ ਨਾ ਤੇ ਕੀ ਹੋਇਆ, ਕਹਿੰਦੇ ਕਾਇਆ ਸੇਜ ਇਹ ਹਿਰਦੇ ਰੂਪੀ ਸੇਜ ਜਿਹੜੀ ਉਹ ਸੁਖਾਲੀ ਹੋ ਗਈ। ਜੀਵਨ ਦੇ ਵਿੱਚ ਗਿਆਨ ਆ ਗਿਆ, ਗਿਆਨ ਤਤ ਕਰ ਭੋਗੋ। ਹੁਣ ਜੀਵਨ ਦੇ ਵਿੱਚ ਜਦੋਂ ਗਿਆਨ ਆ ਗਿਆ ਤੇ ਪਰਮਾਤਮਾ ਅਕਾਲ ਪੁਰਖ ਦੇ ਮਿਲਾਪ ਦਾ ਆਨੰਦ ਬਣਿਆ ਹੈ।
ਆਨੰਦਿਨ ਸੁਖ ਮਾਣੇ ਨਿਤ ਰਲੀਆਂ ਨਾਨਕ ਤੁਰ ਸੰਜੋਗੋ।
ਜਦੋਂ ਗੁਰੂ ਦੀ ਬਾਣੀ ਨਾਲ ਜੁੜੇ ਜੀਵਨ ਦੇ ਵਿੱਚ ਆਨੰਦ ਬਣਿਆ, ਗੁਰੂ ਦੀ ਬਾਣੀ ਮਿੱਠੀ ਲੱਗੀ, ਗੁਰੂ ਦੇ ਸ਼ਬਦ ਨੂੰ ਵਿਚਾਰਿਆ ਤੇ ਹੁਣ ਕੀ ਆਨੰਦਿਨ ਸੁੱਖ ਮਾਣੇ ਨਿਤ ਰਲੀਆਂ। ਹੁਣ ਅਣਦਿਨ ਜੀਵਨ ਦੇ ਵਿੱਚ ਸਦੀਵੀ ਖੇੜਾ ਬਣ ਗਿਆ, ਸਦੀਵੀ ਆਨੰਦ ਬਣ ਗਿਆ। ਹੁਣ ਹਰ ਵੇਲੇ ਪਰਮਾਤਮਾ ਅਕਾਲ ਪੁਰਖ ਦਾ ਮਿਲਾਪ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ।
ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ।
ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਗੁਰੂ ਜਿਹੜਾ ਆ ਨਾ ਗੁਰੂ ਵਿਚੋਲਾ ਬਣਿਆ। ਸਤਿਗੁਰੂ ਨੇ ਬਾਣੀ ਦੇ ਵਿੱਚ ਬਚਨ ਕਹੇ, ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਗੁਰੂ ਵਿਚੋਲਾ ਹੈ। ਇੱਥੇ ਬਚਨ ਕਹੇ ਕਹਿੰਦੇ ਸਤ ਸੰਤੋਖ ਕਰ ਪਾਓ, ਇਹ ਗੁਰੂ ਦੀ ਕਿਰਪਾ ਦੇ ਨਾਲ ਜੀਵਨ ਦੇ ਵਿੱਚ ਸ਼ੁੱਭ ਗੁਣ ਪੈਦਾ ਹੋ ਗਏ ਤੇ ਇਹ ਜਦੋਂ ਸ਼ੁੱਭ ਗੁਣ ਪੈਦਾ ਹੋ ਗਏ ਨਾ ਤੇ ਹੁਣ ਕੁੜਮਾਈ ਹੋਣ ਲੱਗੀ। ਕਹਿਣ ਤੋਂ ਭਾਵ ਵੀ ਪਰਮਾਤਮਾ ਅਕਾਲ ਪੁਰਖ ਨਾਲ ਜਿਹੜਾ ਉਹ ਮਿਲਾਪ ਹੋਣ ਲੱਗਾ ਹੈ।
ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ।
ਫਿਰ ਜਿਹੜੇ ਉੱਥੇ ਸਾਰੇ ਦਾ ਸਾਰਾ ਮੇਲ, ਜਿਵੇਂ ਇੱਕ ਵਿਆਹ ਵਾਲਾ ਦ੍ਰਿਸ਼ ਸਤਿਗੁਰੂ ਜੀ ਨੇ ਕਿਹਾ ਵੀ ਉੱਥੇ ਜਿਹੜਾ ਮੇਲ ਹੈ ਉਹ ਸਤਸੰਗੀ ਰੂਪੀ ਜਿਹੜੇ ਮੇਲ ਨੇ ਨਾ, ਜਿਵੇਂ ਆਪਾਂ ਬੈਠੇ ਹਾਂ ਗੁਰੂ ਦੇ ਚਰਨਾਂ ਦੇ ਵਿੱਚ, ਉਹਨਾਂ ਸਾਰਿਆਂ ਨੇ ਰਲ ਕਰਕੇ ਪਰਮਾਤਮਾ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਗੀਤ ਗਾਏ, ਤੁਰਕੀ ਬਾਣੀ ਨੂੰ ਗਾਇਆ, ਗੁਰੂ ਦੇ ਸ਼ਬਦ ਨੂੰ ਜਿਹੜਾ ਉਹ ਗਾਇਨ ਕੀਤਾ ਹੈ।
ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੁਹਾਇਆ।
ਕਹਿੰਦੇ ਜਦੋਂ ਗੁਰੂ ਦੀ ਬਾਣੀ ਗਾਈ, ਸਤਿਗੁਰੂ ਨੇ ਬਚਨ ਕਹੇ, ਸਤਿਗੁਰੂ ਗੁਰੂ ਰਾਮਦਾਸ, ਮਾਲਕ ਜੀ ਕਹਿਣ ਲੱਗੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇੱਥੇ ਰੂਹਾਨੀਅਤ ਹੈ, ਰੂਹਾਨੀਅਤ ਦਾ ਖਜ਼ਾਨਾ ਗੁਰੂ ਦੀ ਬਾਣੀ ਵਿੱਚ। ਅਤੇ ਅਗਲੀ ਪੰਕਤੀ ਨਾ ਛੱਡ ਦਿਓ, ਬੜੀ ਜ਼ਰੂਰੀ। ਮਾਲਕ ਜੀ ਕਹਿੰਦੇ ਗੁਰ ਬਾਣੀ ਕਹੇ, ਜਿਹੜਾ ਗੁਰੂ ਨੇ ਸ਼ਬਦ ਬਚਨ ਕਹਿਤਾ ਨਾਲ ਕਿਹਾ ਸੇਵਕ ਜਨ ਮਾਨੇ, ਗੁਰੂ ਨੇ ਬਾਣੀ ਕਹਿ ਦਿੱਤੀ। ਅੱਗੇ ਗੱਲ ਹੈ ਸੇਵਕ ਦੀ, ਕਹਿੰਦੇ ਜਦੋਂ ਸੇਵਕ ਨੇ ਮੰਨ ਲਿਆ ਨਾ ਗੁਰੂ ਦੇ ਬਚਨ ਨੂੰ, ਗੁਰੂ ਦੇ ਸ਼ਬਦ ਦੇ ਉੱਪਰ ਪਹਿਰਾ ਦਿੱਤਾ ਸਿੱਖ ਨੇ, ਮਾਲਕ ਜੀ ਕਹਿੰਦੇ ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਰੂਪ ਦੇ ਵਿੱਚ ਉਹ ਸਿੱਖ ਦਾ ਉਧਾਰ ਹੋ ਗਿਆ, ਉਹਦਾ ਨਿਸਤਾਰਾ ਹੋਇਆ। ਮਾਲਕ ਨੇ ਬਚਨ ਕਹੇ, ਕਹਿੰਦੇ ਜਦੋਂ ਗੁਰੂ ਦੀ ਬਾਣੀ ਨੂੰ ਗਾਇਆ ਤੇ ਉਸ ਵੇਲੇ ਹੋਇਆ ਕੀ, ਕਹਿੰਦੇ ਪਰਮ ਗਤੀ ਉੱਚੀ ਆਤਮਿਕ ਅਵਸਥਾ ਜਿਹੜੀ ਉਹ ਪ੍ਰਾਪਤ ਹੋ ਗਈ। ਪੰਚ ਮਿਲੇ ਸੁਹਾਇਆ, ਪੰਚ ਜਿਹੜੇ ਸਾਡੇ ਗਿਆਨ ਇੰਦਰੀ ਸਨ ਉਹ ਹੁਣ ਸਾਡੇ ਸੁਹਾਵਣੇ ਹੋ ਗਏ, ਉਹ ਵੀ ਸਾਡੇ ਮਦਦਗਾਰ ਬਣੇ ਹਨ।
ਗਿਆ ਕ੍ਰੋਧ ਮਮਤਾ ਤਨ ਨਾਠੀ ਪਖੰਡ ਪਰਮ ਗਵਾਇਆ।
ਜਦੋਂ ਗੁਰੂ ਦੀ ਕਿਰਪਾ ਜੀਵਨ ਦੇ ਵਿੱਚ ਬਖਸ਼ਣ ਲੱਗਿਆ ਹੈ, ਵਰਤਣ ਲੱਗੀ ਹੈ ਤੇ ਮਾਲਕ ਨੇ ਬਚਨ ਕਹੇ ਗਿਆ ਕ੍ਰੋਧ, ਜਿਹੜੇ ਔਗਣ ਸਨ, ਜਿਹੜੇ ਵਿਕਾਰ ਸਨ, ਮਮਤਾ ਤਨ ਨਾਠੀ ਪਾਖੰਡ, ਜਿਹੜਾ ਜੀਵਨ ਦੇ ਵਿੱਚ ਪਖੰਡ ਪੁਣਾ ਸੀ ਸਾਰੇ ਦਾ ਸਾਰਾ ਜਿਹੜਾ ਉਹ ਨਿਕਲ ਗਿਆ ਹੈ।
ਹਉ ਮੈਂ ਪੀਰ ਗਈ ਸੁਖ ਪਾਇਆ ਅਰੋਗਤ ਭਏ ਸਰੀਰਾ।
ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿੰਦੇ ਜਦੋਂ ਹੁਣ ਔਗਣ ਨਸਣੇ ਸ਼ੁਰੂ ਹੋ ਗਏ, ਵਿਕਾਰ ਖਤਮ ਹੋਣੇ ਸ਼ੁਰੂ ਹੋ ਗਏ, ਫਿਰ ਹੋਮੈ ਪੀਰ ਗਈ, ਜਿਹੜੀ ਹੋਮੇ ਦੀ ਪੀੜ ਸੀ ਨਾ ਉਹ ਵੀ ਖਤਮ ਹੋ ਗਈ, ਕਿਉਂਕਿ ਹੋਮੈ ਧੀਰਗ ਰੋਗ ਹੈ। ਗੁਰੂ ਸਾਹਿਬ ਜੀ ਕਹਿੰਦੇ ਹੋਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਥਾਂ। ਮਾਲਕ ਨੇ ਬਚਨ ਕਹੇ ਹੋਮੈ ਪੀਰ ਗਈ, ਹੁਣ ਹੋਮੈ ਦਾ ਜਿਹੜਾ ਰੋਗ ਸੀ ਉਹ ਜੀਵਨ ਦੇ ਵਿੱਚੋਂ ਨਿਕਲ ਗਿਆ, ਹੁਣ ਸੁੱਖ ਪਾਇਆ ਅਰੋਗਤ ਭਏ ਸਰੀਰਾ, ਜਿਹੜਾ ਸਾਡਾ ਸਰੀਰ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਹੁਣ ਆਰੋਗੀ ਹੋਇਆ ਹੈ।
ਗੁਰ ਪ੍ਰਸਾਦੀ ਬ੍ਰਹਮ ਪ੍ਰਸ਼ਾਤਾ ਨਾਨਕ ਗੁਣੀ ਗਹੀਰਾ।
ਮਾਲਕ ਜੀ ਕਹਿਣ ਲੱਗੇ ਗੁਰੂ ਦੀ ਕਿਰਪਾ ਨਾਲ ਉਸ ਬ੍ਰਹਮ ਨੂੰ ਪਛਾਣ ਲਿਆ, ਉਹ ਜਿਹੜਾ ਗਹਿਰ ਤੇ ਗੰਭੀਰ ਹੈ, ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੀ ਦੀਨਤਾ ਪ੍ਰਾਪਤ ਹੋਈ ਹੈ।
ਮਨ ਮੁਖ ਵਿਛੜੀ ਦੂਰ ਮਹਿਲ ਨਾ ਪਾਏ, ਬਲ ਗਈ ਬਲ ਰਾਮ ਜੀਓ।
ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜੇ ਮਨਮੁੱਖ ਨੇ ਨਾ, ਉਹ ਰੱਬ ਤੋਂ ਵਿਛੜੇ ਰਹਿੰਦੇ। ਮਨਮੁੱਖ ਮਾਇਆ ਮੋਹ ਹੈ, ਨਾਮ ਨਾ ਲੱਗੈ ਪਿਆਰ, ਕੂੜ ਕਮਾਵੈ ਕੂੜ ਸੰਗ੍ਰਹਿ ਕੂੜ ਕਰੈ ਆਹਾਰ। ਮਾਲਕ ਨੇ ਬਚਨ ਕਹੇ, ਵਿਖ ਮਾਇਆ ਤਨ ਸੰਚ ਮਰੈ ਅੰਤ ਹੋਏ ਸਭ ਸ਼ਾਰ, ਕਰਮ ਧਰਮ ਸੁਚ ਸੰਜਮ ਕਰੈ ਅੰਤਰ ਲੋਭ ਵਿਕਾਰ। ਨਾਨਕ ਮਨਮੁੱਖ ਜੇ ਕਰੈ ਸੋ ਥਾਏ ਨਾ ਪਵੈ। ਉਹ ਥਾਏ ਕੋਈ ਨਹੀਂ ਪੈਂਦਾ ਜਿਹੜਾ ਕੁਝ ਕਮਾਉਂਦਾ, ਜਿਹੜਾ ਕੁਝ ਕਰਦਾ, ਕਿਉਂਕਿ ਉਹਦੇ ਅੰਦਰ ਮਾਇਆ ਦਾ ਮੋਹ ਹੈ। ਮਾਲਕ ਜੀ ਨੇ ਬਚਨ ਕਹੇ, ਮਨਮੁੱਖ ਜਿਹੜੇ ਨੇ ਉਹ ਵਿਛੜੇ ਰਹਿੰਦੇ ਨੇ, ਪਰਮਾਤਮਾ ਦੇ ਦਰ ਘਰ ਨੂੰ ਉਹ ਪ੍ਰਾਪਤ ਨਹੀਂ ਕਰਦੇ, ਇਸ ਕਰਕੇ ਉਹ ਪਰਮਾਤਮਾ ਅਕਾਲ ਪੁਰਖ ਤੋਂ ਦੂਰੀ ਪ੍ਰਾਪਤ ਕਰਦੇ ਹਨ।
ਅੰਤਰ ਮਮਤਾ ਕੂੜ ਕੂੜ ਵਿਆਜੇ, ਕੂੜ ਲਈ ਬਲ ਰਾਮ ਜੀਓ।
ਉਹਨਾਂ ਦੇ ਅੰਦਰ ਮਾਇਆ ਦੀ ਮਮਤਾ ਚੱਲਦੀ ਹੈ ਤੇ ਕੂੜ ਹੀ ਇਕੱਠਾ ਕਰਦੇ ਨੇ। ਵਿਖ ਸੰਚੈ ਵਿਖ ਸੰਗ੍ਰਹਿ ਵਾਲੀ ਗੱਲ ਹੈ, ਉਹ ਝੂਠ ਦੇ ਨਾਲ ਹੀ ਮਨਮੁੱਖ ਜਿਹੜੇ ਉਹ ਜੁੜੇ ਰਹਿੰਦੇ ਨੇ ਤੇ ਕੂੜ ਹੀ ਉਹ ਸਾਰੇ ਜੀਵਨ ਦੇ ਵਿੱਚ ਇਕੱਠਾ ਕਰਦੇ ਰਹਿੰਦੇ ਹਨ।
ਕੂੜ ਕਪਟ ਕਮਾਵੇ ਮਹਾ ਦੁੱਖ ਪਾਵੇ, ਬਿਨ ਸਤਿਗੁਰ ਮਗ ਨਾ ਪਾਇਆ।
ਹੁਣ ਜਿਹੜਾ ਜੀਵਨ ਦੇ ਵਿੱਚ ਕੂੜ ਹੀ ਇਕੱਠਾ ਕਰਦਾ, ਝੂਠ ਹੀ ਇਕੱਠਾ ਕਰਦਾ, ਕਪਟ ਵਿਕਾਰ ਹੀ ਕਮਾਉਂਦਾ ਰਹਿੰਦਾ, ਮਾਲਕ ਜੀ ਕਹਿੰਦੇ ਜਿੰਨਾ ਚਿਰ ਗੁਰੂ ਦੀ ਸ਼ਰਨ ਵਿੱਚ ਨਹੀਂ ਨਾ ਪੈਂਦਾ, ਉਹਨੂੰ ਸਹੀ ਰਸਤਾ ਨਹੀਂ ਪ੍ਰਾਪਤ ਹੁੰਦਾ। ਇਸੇ ਲਈ ਗੁਰੂ ਸਾਹਿਬ ਨੇ ਕਿਹਾ, ਅਸੀਂ ਭੁੱਲੇ ਸਾਂ ਪਰ ਸਾਨੂੰ ਭੁੱਲਿਆਂ ਨੂੰ ਸਿੱਧਾ ਰਸਤਾ ਦੱਸਿਆ। ਕਿਹਨੇ? ਗੁਰੂ ਨੇ। ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਆਪਾਂ ਗੁਰਪੁਰਬ ਮਨਾਇਆ, ਇੱਥੇ ਕਿੰਨੇ ਆਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ? ਜਸਵੰਤ ਆਏ, ਚੋਰ ਆਇਆ, ਗੁਰੂ ਸਾਹਿਬ ਨੇ ਕਿਹਾ ਚੋਰ ਕੀ ਹਾਮਾ ਭਰਿਆ ਨਾ ਕੋਈ, ਚੋਰ ਕੀ ਆ ਚੰਗਾ ਕਿ ਹੋਏ। ਬੇਅੰਤ ਆਏ ਐਸੇ ਜਿਹੜੇ ਜੂਏ ਦੇ ਵਿੱਚ ਗਲਤਾਨ ਸਨ, ਜਿਹੜੇ ਮਦ ਦੇ ਵਿੱਚ ਗਲਤਾਨ ਸਨ, ਵਿਕਾਰ ਕਮਾ ਰਹੇ ਸਨ, ਪਰ ਸਤਿਗੁਰੂ ਨੇ ਭੁੱਲਿਆਂ ਹੋਇਆਂ ਨੂੰ, ਭਟਕਿਆਂ ਹੋਇਆਂ ਨੂੰ ਸਿੱਧੇ ਰਸਤੇ ਪਾ ਦਿੱਤਾ। ਮਾਲਕ ਜੀ ਕਹਿੰਦੇ ਜਿਹੜੇ ਮਨਮੁੱਖ ਨੇ ਉਹ ਕੂੜ ਕਪਟ ਕਮਾਉਂਦੇ ਨੇ, ਪਰ ਜਿੰਨਾ ਚਿਰ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦੇ, ਉਹਨਾਂ ਨੂੰ ਸਹੀ ਮਾਰਗ ਸਹੀ ਰਸਤਾ ਜਿਹੜਾ ਉਹ ਸਮਝ ਨਹੀਂ ਆਉਂਦਾ ਹੈ।
ਉਜੜ ਪੰਥ ਪਰ ਮਹਿੰਗਾ ਵਾਰੀ, ਖਿਨ ਖਿਨ ਤੱਕੇ ਖਾਇਆ।
ਉਜਾੜ ਦੇ ਵਿੱਚ ਹੀ ਫਿਰੇ ਰਹਿੰਦੇ ਆ ਮਨ ਪਿੱਛੇ ਲੱਗਣ ਵਾਲੇ, ਤੇ ਧੱਕੇ ਹੀ ਜ਼ਿੰਦਗੀ ਦੇ ਵਿੱਚ ਖਾਂਦੇ ਰਹਿੰਦੇ ਆ, ਉਹਨਾਂ ਨੂੰ ਢੋਈ ਜਿਹੜੀ ਉਹ ਨਹੀਂ ਪ੍ਰਾਪਤ ਹੁੰਦੀ ਹੈ।
ਆਪੇ ਦਇਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਿਲਾਏ।
ਸਤਿਗੁਰੂ ਗੁਰੂ ਰਾਮਦਾਸ ਜੀ ਕਹਿਣ ਲੱਗੇ ਵੀ ਜੇ ਮਾਲਕ ਕਿਰਪਾ ਕਰੇ ਉਹਨਾਂ ਦੇ ਉੱਪਰ, ਬਖਸ਼ਿਸ਼ ਕਰੇ, ਮਾਲਕ ਤਰਸ ਪੈਣ ਤੇ ਉਹਨਾਂ ਨੂੰ ਸਤਿਗੁਰੂ ਪੁਰਖ ਦਾ ਮਿਲਾਪ ਜਿਹੜਾ ਉਹ ਬਖਸ਼ਿਸ਼ ਕਰਦੇ ਹਨ।
ਜਨਮ ਜਨਮ ਕੇ ਵਿਛੜੇ ਜਨ ਮੇਲੇ, ਨਾਨਕ ਸਹਿਜ ਸੁਭਾਏ।
ਜਿਹੜੇ ਜਨਮਾਂ ਜਨਮਾਂਤਰਾਂ ਤੋਂ ਪਰਮਾਤਮਾ ਦੇ ਨਾਲੋਂ ਵਿਛੜੇ ਸਨ, ਉਹ ਸਹਿਜ ਸੁਭਾਏ ਪਰਮਾਤਮਾ ਅਕਾਲ ਪੁਰਖ ਦੀ ਲੀਨਤਾ ਪ੍ਰਾਪਤ ਕਰ ਲੈਂਦੇ ਹਨ।
ਆਇਆ ਲਗਣ ਗਣਾਏ, ਹਿਰਦੈ ਧਨ ਉਹ ਮਾਹੀਆ ਬਲਰਾਮ ਜੀਓ।
ਗੁਰੂ ਸਾਹਿਬ ਨੇ ਇੱਥੇ ਇੱਕ ਬੜਾ ਪਿਆਰਾ ਵਚਨ ਕਿਹਾ ਵੀ ਜਿਵੇਂ ਜਦੋਂ ਆਪਾਂ ਵਿਆਹ ਸ਼ਾਦੀਆਂ ਹੁੰਦੇ ਨੇ ਨਾ, ਤੇ ਆਮ ਤੌਰ ਤੇ ਸਨਾਤਨ ਧਰਮ ਦੇ ਵਿੱਚ ਜਿਹੜਾ ਉਹ ਲਗਨ ਗਣਾਇਆ ਜਾਂਦਾ, ਸਾਹਾ ਕੱਢਿਆ ਜਾਂਦਾ, ਦਿਨ ਦਿਹਾੜ ਵਾਰ ਵੇਖਿਆ ਜਾਂਦਾ, ਉਸ ਉਦਾਹਰਣ ਨੂੰ ਗੁਰੂ ਸਾਹਿਬ ਨੇ ਲਿਆ ਨਾ ਕਿ ਸਾਨੂੰ ਇਹ ਗੱਲ ਕਿਹਾ ਵੀ ਅਸੀਂ ਵੀ ਜਿਹੜੇ ਆ ਦਿਨ ਦਿਹਾੜੇ ਵੇਖਣੇ ਨੇ ਵੀ ਸ਼ੁਭ ਕਿਹੜਾ ਤੇ ਜਿਹੜਾ ਸਾਹਾ ਵੇਖਣਾ ਹੈ, ਤਰੀਕਾਂ ਵੇਖਣੀਆਂ ਨੇ, ਮਹੀਨੇ ਵੇਖਣੇ ਆ ਸਾਡੇ ਵਾਸਤੇ, ਤੇ ਮਹਾ ਦਿਵਸ ਮੂਹਰਤ ਭਲੇ ਜਿਸ ਕੋ ਨਜ਼ਰ ਕਰੇ, ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ। ਸਤਿਗੁਰੂ ਜੀ ਨੇ ਕਿਹਾ, ਮਾਲਕ ਜੀ ਕਹਿੰਦੇ ਜਦੋਂ ਵਿਆਹ ਹੁੰਦਾ ਨਾ, ਤੇ ਉਸ ਵੇਲੇ ਹੁੰਦਾ ਕੀ ਆ, ਆਇਆ ਲਗਨ ਗਣਾਏ, ਕਹਿੰਦੇ ਕਿ ਲਗਨ ਵੇਖਿਆ ਜਾਂਦਾ, ਸਾਹਾ ਵੇਖਿਆ ਜਾਂਦਾ ਹੈ, ਤੇ ਜਿਹੜੀ ਜਿਸ ਔਰਤ ਦਾ ਜਿਸ ਬੱਚੀ ਦਾ ਵਿਆਹ ਆ ਨਾ, ਤੇ ਜਦੋਂ ਉਹ ਵਿਆਹ ਵਾਲੇ ਦਿਨ ਰੱਖੇ ਜਾਂਦੇ ਆ, ਤੇ ਉਹਦੇ ਹਿਰਦੇ ਦੇ ਵਿੱਚ ਇੱਕ ਚਾਹ ਪੈਦਾ ਹੋ ਜਾਂਦਾ ਕਿ ਮੈਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤੀ ਵਾਲੀ ਬਣਨਾ ਹੈ।
ਪੰਡਿਤ ਪਾਂਦੇ ਆਣ ਪਤੀ ਬਹਿ ਵਚਾਈਆ ਬਲਰਾਮ ਜੀਓ।
ਪੰਡਿਤ ਤੇ ਪਾਂਦੇ ਆਣ ਕੇ ਉਹ ਸਾਰੇ ਦੇ ਸਾਰੇ ਪਤਰੀਆਂ ਨੂੰ ਜਿਹੜੇ ਉਹ ਵਿਚਾਰਦੇ ਹਨ,
ਪਤੀ ਵਚਾਈ ਮਨ ਵਜੀ ਵਧਾਈ, ਜਬ ਸਾਜਨ ਸੁਣੇ ਕਰ ਆਏ।
ਪਤੀਆਂ ਅੱਖਾਂ ਵਾਤੀਆਂ ਗਈਆਂ, ਸ਼ਾਹੇ ਵੇਖੇ ਗਏ ਅਤੇ ਜੀਵ ਇਸਤਰੀ ਦੇ ਮਨ ਵਿੱਚ ਖੁਸ਼ੀ ਬਣ ਗਈ ਵੀ ਮੇਰਾ ਸੱਜਣ ਹੁਣ ਮੈਨੂੰ ਵਿਆਹੁਣ ਵਾਸਤੇ ਸਾਡੇ ਘਰ ਦੇ ਵਿੱਚ ਆਇਆ ਹੈ।
ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਏ।
ਗੁਣੀ ਗਿਆਨੀ ਸਨ, ਜਿਹੜੇ ਸਿਆਣੇ ਸਨ, ਉਹਨਾਂ ਨੇ ਕਿਹਾ ਵੀ ਹੁਣ ਇਸ ਵੇਲੇ ਆਪਾਂ ਨੂੰ ਇਹਨਾਂ ਦਾ ਆਨੰਦ ਕਾਰਜ ਜਿਹੜਾ ਉਹ ਕਰ ਦੇਣਾ ਚਾਹੀਦਾ ਹੈ। ਕਹਿਣ ਤੋਂ ਭਾਵ ਵੀ ਸੰਤ ਜਨ ਜਿਹੜੇ ਉਹ ਸਹਾਈ ਬਣਦੇ ਹਨ।
ਵਰ ਪਾਇਆ ਪੁਰਖ ਅਗਮ ਅਗੋਚਰ ਸਭ ਨਵ ਤਨ ਬਾਲ ਸਖਾਈ।
ਪਰਮਾਤਮਾ ਅਕਾਲ ਪੁਰਖ ਦੀ ਹੁਣ ਪ੍ਰਾਪਤੀ ਹੋ ਗਈ, ਜਿਹੜਾ ਬਚਪਨ ਤੋਂ ਹੀ ਜਿਹੜਾ ਨਾਲ ਚੱਲਿਆ ਆਉਂਦਾ ਸੀ, ਜਿਹੜਾ ਵਿੱਚ ਹਿਰਦੇ ਦੇ ਵਿੱਚ ਬੈਠਾ ਹੋਇਆ ਸੀ, ਹੁਣ ਪ੍ਰਗਟ ਹੋਇਆ ਹੈ।
ਨਾਨਕ ਕਿਰਪਾ ਕਰ ਕਾ ਮੇਲੇ ਵਿਛੜ ਕਦੇ ਨਾ ਧਿਆਈ।
ਮਾਲਕ ਜੀ ਕਹਿਣ ਲੱਗੇ ਵੀ ਕਿਰਪਾ ਕਰਕੇ ਉਹ ਪਰਮਾਤਮਾ ਅਕਾਲ ਪੁਰਖ ਗੁਰੂ ਦੀ ਕਿਰਪਾ ਦੇ ਨਾਲ ਮਿਲ ਗਏ ਅਤੇ ਹੁਣ ਐਸਾ ਮਿਲਾਪ ਹੋਇਆ ਕਿ ਵਿਛੋੜਾ ਨਹੀਂ। ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਆਪਾਂ ਗੁਰੂ ਦੀ ਬਾਣੀ ਨੂੰ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਬਚਨਾਂ ਨੂੰ ਵਿਚਾਰਿਆ। ਸਤਿਗੁਰੂ ਦੀ ਕਿਰਪਾ ਕਰਨ ਇਹ ਗੁਰੂ ਦੇ ਬਚਨ ਸਾਡੇ ਹਿਰਦੇ ਦੇ ਵਿੱਚ ਵਸ ਜਾਣ। ਬਹੁਤ ਬਹੁਤ ਧੰਨਵਾਦ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਹੁਤ ਬਹੁਤ ਧੰਨਵਾਦ ਹੈੱਡ ਗ੍ਰੰਥੀ ਸਰਦਾਰ ਭਾਈ ਸਾਹਿਬ ਭਾਈ ਸਿੰਘ ਸਾਹਿਬ ਜਗਤਾਰ ਸਿੰਘ ਜੀ ਦਾ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਦਾਸ ਨੂੰ ਇਹ ਸੇਵਾ ਕਰਨ ਦਾ, ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਆਪ ਰੱਬ ਵਰਗੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸ਼ਬਦ ਦੀ ਜਿਹੜੀ ਉਹ ਸਮਾਪਤੀ ਕਰਨਾ ਕਰੀਏ।
ਵਰ ਪਾਇਆ ਪੁਰਖ ਅਗਮ ਅਗੋਚਰ ਸਭ ਨਵ ਤਨ ਬਾਲ ਸਖਾਈ, ਨਾਨਕ ਕਿਰਪਾ ਕਰ ਤੈ ਮੇਲੇ ਵਿਛੜ ਕਦੇ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।